ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਸ੍ਰੀ ਹਰਿ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਲ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਲਾ ਪਹਿਲਾ ਸੋਈ ਚੰਦ ਚੜ੍ਹੇ ਸੇ ਤਾਰੇ ਸੋਏ ਦਿਨ ਯਰ ਤਵਤਰ ਹੈ ਸਾ ਧਰਤੀ ਸੋ ਪੌਣ ਚੁਲਾਰੇ ਜੁਗ ਜੀ ਖੇਲੇ ਥਾਂ ਕੈਸੇ ਸੋਈ ਚੰਦ ਚੜ੍ਹੇ ਸੇ ਤਾਰੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਿਸ਼ਵ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਜਿਨ੍ਹਾਂ ਦੇ ਪਾਵਨ ਪਿੱਤਰ ਹਜ਼ੂਰ ਬੈਠ ਕੇ ਵਡਭਾਗੀ ਜਨਾਂ ਨੇ ਗੁਰੂ ਸਵਾਰਿਆਂ ਤੋਂ ਮਹਾਰਾਜ ਜੀ ਦੇ ਅੰਮ੍ਰਿਤਮਈ ਬਚਨਾਂ ਦਾ ਕੀਰਤਨ ਸਰਵਣ ਕਰਕੇ ਸਵਾਸ ਸਫਲੇ ਕੀਤੇ ਹਨ। ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿੱਚੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਜੀਵਨ ਦੇ ਸੁੱਚੇ ਮੋਤੀਆਂ ਵਿੱਚੋਂ ਆਪ ਜੀ ਪਰਮਹੰਸ ਬਣ ਕੇ ਰੋਜ਼ ਕੁਝ ਕੁ ਚੋਗ ਚੁਗਦੇ ਹੋ। ਅੱਜ ਵੀ ਮਹਾਰਾਜ ਨੇ ਕਿਰਪਾ ਕੀਤੀ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਜਿਵੇਂ ਹਜ਼ੂਰ ਕਿਰਪਾ ਕਰਦੇ ਨੇ ਆਪਾਂ ਸਾਰਿਆਂ ਨੇ ਮਹਾਰਾਜ ਜੀ ਦੀ ਜੀਵਨ ਕਥਾ ਦਾ ਲਾਭ ਉਠਾਉਣਾ ਹੈ। ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਮਹਾਰਾਜ ਬ੍ਰਿਜ ਭੂਮੀ ਵਿੱਚ ਨੇ ਇਸ ਵੇਲੇ ਉੱਥੋਂ ਦੇ ਲੋਕਾਂ ਦੀ ਮੰਦੀ ਮਤ ਦੇਖ ਕੇ ਕਲਯੁੱਗ ਦੇ ਵਹਿਣ ਦੇ ਪ੍ਰਵਾਹ ਵਿੱਚ ਰੁੜੇ ਜਾਂਦਿਆਂ ਨੂੰ ਦੇਖ ਕੇ ਬਚਾਉਣ ਹਿੱਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਰਾਮਕਲੀ ਰਾਗ ਦਾ ਪਾਵਨ ਪਿੱਤਰ ਸ਼ਬਦ ਉਚਾਰਨ ਕੀਤਾ ਹੈ। ਆਓ ਸਰਧਾ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ। ਭਾਵੇਂ ਇਸ ਸ਼ਬਦ ਦੇ ਅਰਥ ਅੱਗੇ ਮਹਾਰਾਜ ਜੀ ਆਪ ਵੀ ਕਰ ਦੇਣਗੇ, ਪਰ ਸੰਖੇਪ ਰੂਪ ਵਿੱਚ ਅਖਰੀ ਜੇ ਅਰਥ ਆਪਾਂ ਕਰਦੇ ਚੱਲਦੇ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹਲਾ ਪਹਿਲਾ ਸੋਈ ਚੰਦ ਚੜ੍ਹੇ ਸੇ ਤਾਰੇ।
ਜਿਸ ਵੇਲੇ ਮਹਾਰਾਜ ਬ੍ਰਿਜ ਭੂਮੀ ਤੇ ਸਤਸੰਗ ਜੀ ਸੁਭਾਵਾਨ ਸਨ, ਉੱਥੋਂ ਦੇ ਵਿਦਵਾਨ ਪੰਡਿਤ ਆਏ, ਕੁਝ ਹੋਰ ਲੋਕਾਂ ਨੇ ਆਣ ਕੇ ਮਹਾਰਾਜ ਜੀ ਨਾਲ ਵਿਚਾਰ ਚਰਚਾ ਕੀਤੀ ਤੇ ਆਖਿਆ ਸੀ ਮਹਾਰਾਜ ਹੈ ਤਾਂ ਭਾਵੇਂ ਬ੍ਰਿਜ ਭੂਮੀ, ਚਾਹੀਦੇ ਤਾਂ ਸੀ ਇੱਥੋਂ ਦੇ ਲੋਕਾਂ ਨੂੰ ਤਰਨਾ, ਪਰ ਕਲਯੁੱਗ ਕੋਈ ਪੇਸ਼ ਨਹੀਂ ਜਾਣ ਦਿੰਦਾ, ਕਲਯੁੱਗ ਦਾ ਪ੍ਰਭਾਵ ਬਹੁਤਾ ਜ਼ਿਆਦਾ ਜੀ, ਇਸ ਕਰਕੇ ਅਸੀਂ ਕੀ ਕਰ ਸਕਦੇ ਹਾਂ, ਜੇ ਫੁਰਨੇ ਸਾਡੇ ਮੰਦ ਨੇ, ਜੇ ਵਿਕਾਰਾਂ ਦਾ ਜ਼ੋਰ ਹੈ, ਜੇ ਨਹੀਂ ਪ੍ਰੇਮਾ ਭਗਤੀ ਹੁੰਦੀ ਤੇ ਸਾਡਾ ਦੋਸ਼ ਕੋਈ ਨਹੀਂ, ਇਹ ਸਾਰਾ ਕਸੂਰ ਕਲਯੁੱਗ ਦਾ। ਤੇ ਹਜ਼ੂਰ ਨੇ ਬਚਨ ਕੀਤੇ, ਉਹ ਕਹਿੰਦੇ ਸੋਈ ਚੰਦ ਚੜ੍ਹਿਆ ਸੇ ਤਾਰੇ, ਕੀ ਫਰਕ ਪੈ ਗਿਆ ਭਾਈ, ਤੁਸੀਂ ਕਹਿੰਦੇ ਜੇ ਕਲਯੁੱਗ ਹੈ ਕਲਯੁੱਗ ਹੈ ਕਲਯੁੱਗ ਦਾ ਜ਼ੋਰ ਹੈ, ਦੇਖੋ ਕਲਯੁੱਗ ਦੇ ਆਉਣ ਕਰਕੇ ਫਰਕ ਕੀ ਪਿਆ, ਤੁਸੀਂ ਦੱਸੋ ਕਿਵੇਂ ਕਹਿੰਦੇ ਜੇ ਤੁਸੀਂ ਕਲਯੁੱਗ ਹੈ। ਸੂਰਜ ਵੱਲੇ ਦੇਖੋ ਉਹੀ ਹੈ ਜਿਹੜਾ ਸਤਯੁੱਗ ਵਿੱਚ ਸੀ, ਚੰਦਰਮਾ ਵੱਲੇ ਦੇਖੋ, ਸਿਤਾਰਿਆਂ ਵੱਲੇ ਦੇਖੋ, ਜਿਹੜੇ ਸਤਯੁੱਗ ਵਿੱਚ ਸਨ, ਜਿਹੜੇ ਤ੍ਰੇਤੇ 'ਚ ਸਨ, ਜਿਹੜੇ ਦੁਆਪਰ ਵਿੱਚ ਸਨ, ਉਹੀ ਸੂਰਜ ਹੋਣਾ, ਉਹੀ ਚੰਦਰਮਾ ਉਹੀ ਤਾਰੇ ਹਨ ਹੁਣ
ਸੋਏ ਤਿਨ ਯਰ ਤਪਤ ਰਹਿ
ਉਹੀ ਚੰਦਰਮਾ ਉਹੀ ਤਾਰੇ ਤੇ ਉਹੀ ਸੂਰਜ ਹੁਣ ਤਪਦਾ ਪਿਆ ਜਿਹੜਾ ਸਤਯੁਗ ਵਿੱਚ ਸੀ ਤ੍ਰੇਤੇ ਵਿੱਚ ਸੀ ਦੁਆਪਰ ਵਿੱਚ ਸੀ ਨਾ ਸੂਰਜ ਬਦਲਿਆ ਨਾ ਤਾਰੇ ਬਦਲੇ ਨਾ ਚੰਦਰਮਾ ਬਦਲਿਆ ਹੈ
ਸਾ ਧਰਤੀ ਸੋ ਪੌਣ ਚੁਲਾਰੇ
ਤੇ ਮਹਾਰਾਜ ਨੇ ਆਖਿਆ ਦੇਖੋ ਗੁਰਮੁਖੋ ਧਰਤੀ ਵੀ ਉਹੀ ਜੇ ਤੇ ਹਵਾ ਵੀ ਉਹੀ ਵਗਦੀ ਪਈ ਹੈ
ਯੁਗ ਜੀ ਅਖੇਲੇ ਥਾਮ ਕੈਸੇ
ਕਹਿੰਦੇ ਨੇ ਅਸਲ ਵਿੱਚ ਕਲਯੁਗ ਲੋਕਾਂ ਦੇ ਜੀਆਂ ਅੰਦਰ ਖੇਲਦਾ ਯੁੱਗ ਦਾ ਜਿਹੜਾ ਤੁਸੀਂ ਕਹਿੰਦੇ ਜੇ ਬਦਲ ਗਿਆ ਜੀ ਅਸੀਂ ਕੀ ਕਰ ਸਕਦੇ ਹਾਂ ਕਲਯੁਗ ਤੇ ਤੁਹਾਡੀ ਬਿਰਤੀ ਅੰਦਰ ਵਸਿਆ ਪਿਆ ਹੈ
ਜੀਵਨ ਪਲ ਬਿਨਵਾਰ
ਆਖਿਆ ਇਸੇ ਕਲਯੁਗ ਵਿੱਚ ਹੀ ਤੁਸੀਂ ਗੁਰਮੁਖ ਬਣ ਕੇ ਆਪਣੇ ਜੀਵਨ ਦਾ ਜੀਵਨ ਮੁਕਤੀ ਦਾ ਆਨੰਦ ਮਾਣ ਸਕਦੇ ਜੇ ਉਹ ਕਿਵੇਂ ਜੀ ਹਜ਼ੂਰ ਨੇ ਆਖਿਆ ਜੀਵਨ ਤਲਬ ਨਿਵਾਰ ਇਹ ਜਿਹੜੀ ਜੀਵਨ ਦੀ ਤਲਬ ਜਿਹੜੀਆਂ ਇਛਾਵਾਂ ਨਾ ਇਹਨਾਂ ਨੂੰ ਘੱਟ ਕਰੋ ਇਹਨਾਂ ਫੁਰਨਿਆਂ ਨੂੰ ਕਾਬੂ ਕਰ ਲਓ ਕੁਝ ਜਿਹੜੀ ਆਸਾ ਮਨਸਾ ਇਹ ਜੇ ਘੱਟ ਜਾਵੇਗੀ ਤੇ ਸੁਖ ਆ ਜਾਵੇਗਾ
ਹੋਵੇ ਪਰਵਾਣਾ ਕਰਹਿ ਤਿੰਘਾਣਾ
ਮਹਾਰਾਜ ਨੇ ਆਖਿਆ ਹਾਂ ਕੁਝ ਕੁ ਕਲਯੁਗ ਦੀਆਂ ਨਿਸ਼ਾਨੀਆਂ ਜੀਵਾਂ ਤੋਂ ਜ਼ਰੂਰ ਪ੍ਰਗਟ ਹੁੰਦੀਆਂ ਪੁੱਛਿਆ ਜੀ ਉਹ ਕਿਹੜੀਆਂ ਹਜ਼ੂਰ ਨੇ ਆਖਿਆ ਜਦੋਂ ਜੀਵਾਂ ਦੀ ਬਿਰਤੀ ਮੰਦ ਹੋ ਜਾਵੇ ਨਾ ਪਰਮਾਤਮਾ ਦਾ ਭੈ ਮਨ ਤੋਂ ਲੱਥ ਜਾਵੇ ਤੇ ਜਿਹੜਾ ਬਦਮਾਸ਼ ਹੋਵੇ ਜਿਹੜਾ ਜ਼ਿਆਦਾ ਲੋਕਾਂ ਤੇ ਧੱਕੇ ਜੋਰੀ ਕਰੇ ਲੋਕਾਂ ਦੇ ਹੱਕ ਮਾਰੇ ਉਹਨੂੰ ਲੋਕ ਸਗੋਂ ਜ਼ਿਆਦੀਆਂ ਸਲਾਮਾਂ ਕਰਦੇ ਉਹ ਜ਼ਿਆਦਾ ਲੋਕਾਂ ਵਿੱਚ ਪ੍ਰਵਾਨ ਹੁੰਦਾ ਹੈ
ਕਲ ਲੱਖਣ ਵਿਚਾਰ
ਮਹਾਰਾਜ ਨੇ ਆਖਿਆ ਬਸ ਲੋਕਾਂ ਤੋਂ ਕਲਯੁਗ ਦੇ ਲੱਛਣਾਂ ਦਾ ਪਤਾ ਲੱਗ ਜਾਂਦਾ ਲੋਕਾਂ ਦੇ ਵਿਹਾਰ ਤੋਂ ਕਿਉਂਕਿ ਲੁੱਚਿਆਂ ਨੂੰ ਲਫੰਗਿਆਂ ਨੂੰ ਨਮਸਕਾਰਾਂ ਕਰਨੀਆਂ ਸਿਰਫ ਉਹਨਾਂ ਦੇ ਜ਼ੋਰ ਤੋਂ ਡਰਦੇ ਹੋਏ
ਰਹਾ
ਵਿਸਰਾਮ ਦੇ ਕੇ ਮਹਾਰਾਜ ਕਿਰਪਾ ਕਰਦੇ ਹਨ
ਦੇਸ਼ ਨਾ ਆਇਆ ਸੁਣੀਏ
ਮਹਾਰਾਜ ਨੇ ਆਖਿਆ ਜੇ ਕਲਯੁਗ ਦੀ ਗੱਲ ਕਰਦੇ ਕਲਯੁਗ ਕਿਤੇ ਆਇਆ ਨੀ ਚੱਲ ਕੇ ਕਿਸੇ ਦੇਸ਼ ਵਿੱਚ ਬੈਠਾ ਹੈ ਤਾਂ ਦਿਖਾ ਲੋ
ਤੀਰਥ ਪਾਸ ਨਾ ਬੈਠਾ
ਨਾ ਕਲਯੁਗ ਅਸੀਂ ਕਦੀ ਕਿਸੇ ਤੀਰਥ ਦੇ ਕਿਨਾਰੇ ਤੇ ਬੈਠਾ ਦੇਖਿਆ ਹੈ
ਦਾਤਾ ਦਾਨ ਕਰੇ ਤਹਿ ਨਾਹੀਂ
ਜਿੱਥੇ ਕਿਤੇ ਦਾਤੇ ਲੋਕ ਦਾਨ ਕਰਦੇ ਨੇ ਕਦੀ ਉੱਥੇ ਵੀ ਇਹਦੇ ਕਲਯੁਗ ਦੇ ਦਰਸ਼ਨ ਨਹੀਂ ਹੋਏ
ਮਹਿਲ ਉਸਾਰ ਨਾ ਬੈਠਾ
ਤੇ ਨਾ ਕਿਤੇ ਮਹਿਲ ਉਸਾਰ ਕੇ ਮਾੜੀਆਂ ਪਾ ਕੇ ਬੈਠਾ ਹੈ
ਜੇ ਕੋ ਸਤ ਕਰੇ ਸੋ ਸ਼ੀਜੈ
ਹਾਂ ਕਹਿੰਦੇ ਨਿਸ਼ਾਨੀ ਲੋਕਾਂ ਤੋਂ ਜ਼ਰੂਰ ਦਿਸਦੀ ਆ ਵੀ ਜੇ ਕੋਈ ਸੱਚ ਬੋਲਣ ਵਾਲਾ ਹੋਵੇ ਤੇ ਉਹਦੀ ਨਿੰਦਿਆ ਹੁੰਦੀ ਹੈ ਸੰਸਾਰ ਤੇ ਅੱਜ ਕੱਲ
ਤਪ ਕਰ ਤਪ ਨਾ ਹੋਈ
ਜੇ ਕੋਈ ਤਪ ਕਰਨਾ ਵੀ ਚਾਹੁੰਦਾ ਤੇ ਲੋਕ ਉਸ ਤਪਸਵੀ ਨੂੰ ਤਪ ਕਰਨ ਨਹੀਂ ਦਿੰਦੇ ਹਨ
ਜੇ ਕੋ ਨਾਉ ਲਏ ਬਦਨਾਮੀ
ਜੇ ਕੋਈ ਪਰਮਾਤਮਾ ਦਾ ਨਾਮ ਲੈਣ ਵਾਲਾ ਤੇ ਲੋਕ ਉਹਦੀ ਬਦਨਾਮੀ ਕਰਦੇ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਆਪਣੇ ਮਨ ਨੂੰ ਪ੍ਰਸੰਨ ਕਰਨਗੇ ਤੇ ਸਿਰਫ ਨਾਮ ਜਪਣ ਵਾਲਿਆਂ ਨਾਲ ਈਰਖਾ ਕਰਦੇ ਹਨ
ਕਲ ਕੇ ਲੱਖਣ
ਮਹਾਰਾਜ ਨੇ ਆਖਿਆ ਬਸ ਕਲਯੁਗ ਦੇ ਇਹੀ ਲੱਛਣ ਨੇ ਹੋਰ ਕੋਈ ਸਮੇਂ ਦਾ ਕਲਯੁਗ ਆਪਾਂ ਕਿੱਥੋਂ ਲਿਆਉਣਾ ਕਿੱਥੇ ਦੇਖਿਆ ਕੋਠੇ ਪਾ ਕੇ ਬੈਠਾ ਉਹ ਲੋਕਾਂ ਦੇ ਵਿਹਾਰ ਤੋਂ ਪਤਾ ਲੱਗ ਜਾਂਦਾ ਕਿ ਕਲਯੁਗ ਵਰਤਦਾ ਪਿਆ ਹੈ
ਜਿਸ ਸਿੱਖਦਾਰੀ ਤਿਸ ਹੈ ਖੁਆਰੀ
ਮਹਾਰਾਜ ਨੇ ਆਖਿਆ ਜਿਹੜਾ ਆਪਣੇ ਆਪ ਵਿੱਚ ਵੱਡਾ ਬਣ ਕੇ ਪਵੇਗਾ ਖੁਆਰੀ ਵੀ ਆਖਰ ਉਸੇ ਦੀ ਹੋਵੇਗੀ
ਚਾਕਰ ਕੇ ਡਰਨਾ
ਜਿਹੜਾ ਕੋਈ ਗਰੀਬ ਹੈ ਵਿਚਾਰਾ ਚਾਕਰ ਆਪਣੇ ਆਪ ਨੂੰ ਸਮਝਦਾ ਉਹਨੂੰ ਡਰ ਵੀ ਕੋਈ ਨਹੀਂ ਹੈ
ਜਾਂ ਸਿੱਖਦਾਰ ਆਏ ਪਵੇ ਜੰਜੀਰੀ
ਵੱਡੇ ਵੱਡੇ ਆਪਣੇ ਆਪ ਨੂੰ ਅਖਵਾਉਣ ਵਾਲਿਆਂ ਨੂੰ ਵੀ ਅਖੀਰ ਜੰਜੀਰਾਂ ਪੈਂਦੀਆਂ ਹਨ
ਤਾਂ ਚਾਕਰ ਹੱਥੋਂ ਮਰਨਾ
ਜਿਹੜੇ ਰਾਜੇ ਮਹਾਰਾਜੇ ਜਦੋਂ ਗੱਦੀ ਤੋਂ ਉਤਰ ਜਾਣ ਫੜ ਕੇ ਕੈਦ ਕਰ ਲਏ ਜਾਣ ਤੇ ਉਹੀ ਚਾਕਰ ਜਿਹੜੇ ਸਲਾਮਾਂ ਕਰਨ ਵਾਲੇ ਉਹੀ ਮੁੜ ਕੇ ਸਜ਼ਾ ਦਿੰਦੇ ਉਹਨਾਂ ਨੂੰ
ਆਖ ਗੁਣਾ ਕਾਲ ਆਈ ਹੈ
ਇਸ ਤੋਂ ਬਚਣ ਵਾਸਤੇ ਚੰਗੀ ਗੱਲ ਹੈ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਚਾਹੀਦਾ ਤੇ ਫਿਰ ਕੁਝ ਨੀ ਕਲਯੁਗ ਵਿਗਾੜ ਸਕਦਾ
ਤੇ ਯੁਗ ਕੇਰਾ ਰਹਿਆ ਤਪਾਵਸ
ਕਿਉਂਕਿ ਅਸਲ ਵਿੱਚ ਤਿੰਨਾਂ ਯੁੱਗਾਂ ਦਾ ਜਿਹੜਾ ਨਿਆਂ ਸੀ ਮਹਾਰਾਜ ਨੇ ਆਖਿਆ ਉਹ ਸਮਾਂ ਬੀਤ ਚੁੱਕਾ ਹੈ ਹੁਣ
ਜੇ ਗੁਣ ਦੇਹੇ ਤਾਂ ਪਾਈ ਹੈ
ਜੇ ਹੁਣ ਪਰਮਾਤਮਾ ਦੇ ਗੁਣ ਗਾਵਾਂਗੇ ਤਾਂ ਪਰਮਾਤਮਾ ਦੀ ਬਖਸ਼ਿਸ਼ ਦੀ ਪ੍ਰਾਪਤੀ ਹੋਵੇਗੀ
ਰਹਾ
ਬਸਰਾਮ ਦੇ ਕੇ ਮਹਾਰਾਜ ਨੇ ਕਿਰਪਾ ਕੀਤੀ ਫਿਰ ਤੋਂ
ਕਲ ਕਲਵਾਲੀ ਸਰਾ ਨਬੇੜੀ
ਮਹਾਰਾਜ ਨੇ ਆਖਿਆ ਕਲਯੁਗ ਦੇ ਸਮੇਂ ਵਿੱਚ ਇਹ ਸ਼ਰ੍ਹਾਂ ਚੱਲਦੀ ਪਈ ਇਸ ਵੇਲੇ
ਕਾਜੀ ਕ੍ਰਿਸ਼ਨਾ ਹੋਵਾ
ਜਿਹੜੇ ਨਿਆਂ ਕਰਨ ਵਾਲੇ ਕਾਜੀ ਲੋਕ ਨੇ ਉਹਨਾਂ ਦਾ ਅੰਦਰ ਕਾਲਾ ਹੋ ਗਿਆ ਮੈਲਾ ਹੋ ਗਿਆ ਹੈ
ਬਾਣੀ ਬ੍ਰਹਮਾ ਵੇਦ ਅਥਰਵਣ
ਇਹ ਬ੍ਰਹਮੇ ਦੇ ਉਚਾਰੇ ਅਥਰਵਣ ਆਦਿਕ ਵੇਦ ਜੋ ਹਨ
ਕਰਨੀ ਕੀਰਤ ਲਹਿਆ
ਕਹਿੰਦੇ ਨੇ ਉਹਨਾਂ ਤੋਂ ਵੀ ਜਾ ਕੇ ਦੇਖੋ ਨਿਰਣਾ ਪੁੱਛ ਕੇ ਤੇ ਮੁੱਲ ਕਰਨੀ ਦਾ ਪੈਣਾ ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ ਮਹਾਰਾਜ ਜੀ ਨੇ ਆਸਾ ਦੀ ਵਾਰ ਵਿੱਚ ਵੀ ਬਚਨ ਕੀਤੇ ਹਨ
ਪੱਤ ਵਿਣ ਪੂਜਾ ਸੱਤ ਵਿਣ ਸੰਜਮ।
ਕਹਿੰਦੇ ਦਿਖਾਵੇ ਦੀ ਪੂਜਾ ਤੇ ਦਿਖਾਵੇ ਦਾ ਸੰਜਮ ਦੱਸੋ ਕੀ ਕਰੇਗਾ, ਜੇ ਪੱਤ ਨੀ ਤੇ ਪੱਤ ਤੋਂ ਬਿਨਾਂ ਪੂਜਾ ਤੇ ਸੱਤ ਤੋਂ ਬਿਨਾਂ ਸੰਜਮ ਕਿਸੇ ਕੰਮ ਦਾ ਨਹੀਂ।
ਜਤ ਵਿਣ ਕਾਹੇ ਜਨੇਊ,
ਜੇ ਗਲ ਚ ਜਨੇਊ ਪਾਇਆ ਪਰ ਜਾਤ ਨੀ ਰੱਖਣਾ, ਜੇ ਜੀਵਨ ਆਚਰਣੀ ਨੀ ਚੰਗਾ ਤੇ ਜਨੇਊ ਕੀ ਕਰੇਗਾ ਦੱਸੋ ਫਿਰ।
ਨਾਵਹੋ ਧੋਵਹੋ ਤਿਲਕ ਚੜਾਵਹੋ,
ਜਿਹੜਾ ਨਹਾ ਲੈਣਾ ਤੇ ਕਈ ਕਈ ਵਾਰ ਇਸ਼ਨਾਨ ਆਦਿ ਕਰਕੇ ਫਿਰ ਤਿਲਕ ਲਾਉਣੇ ਚੌਦਾਂ ਚੌਦਾਂ ਬਾਰਾਂ ਬਾਰਾਂ ਆਪਣੇ ਸਰੀਰ ਤੇ।
ਸੋਚ ਵਿਣ ਸੋਚ ਨਾ ਹੋਈ,
ਜਿੰਨੀ ਦੇਰ ਅੰਦਰ ਸੁੱਚਾ ਨੀ ਹੁੰਦਾ ਸਰੀਰ ਨੂੰ ਧੋਣ ਨਾਲ ਸੋਚ ਨੀ ਬਣ ਜਾਣੀ ਹੈ।
ਕਲ ਪਰਵਾਨ ਕਤੇ ਬੁਕਰਾਨ,
ਕਹਿੰਦੇ ਨੇ ਹੁਣ ਕਲਯੁਗ ਦੇ ਵਿੱਚ ਪੁਰਾਣਾ ਤੇ ਕਿਤੇਬਾਂ ਦਾ ਜੋ ਉਪਦੇਸ਼ ਹੈ,
ਪੋਥੀ ਪੰਡਿਤ ਰਹੇ ਪੁਰਾਣ,
ਉਹ ਪੋਥੀਆਂ ਪੜਨ ਤੋਂ ਬਾਅਦ ਵੀ ਕਿਸੇ ਦੇ ਹਿਰਦੇ ਚ ਵਸਦਾ ਨੀ ਪਿਆ।
ਨਾਨਕ ਨਾਉ ਭਇਆ ਰਹਿਮਾਨ,
ਕਹਿੰਦੇ ਹੁਣ ਮੁਗਲਾਂ ਦਾ ਰਾਜ ਹੋਣ ਕਰਕੇ ਰਹਿਮਾਨ ਨਾਮ ਬਹੁਤਾ ਪ੍ਰਸਿੱਧ ਹੋ ਗਿਆ।
ਕਰ ਕਰਤਾ ਤੂੰ ਵੇਖੋ ਜਾਣ,
ਪਰ ਗੁਰਮੁਖੋ ਜੇ ਆਪਣੇ ਜੀਵਨ ਨੂੰ ਸਫਲਾ ਕਰਨਾ ਤੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਉਸ ਇੱਕ ਨੂੰ ਹੀ ਆਪਣਾ ਸਵਾਮੀ ਜਾਣੋ।
ਨਾਨਕ ਨਾਮ ਮਿਲੇ ਵਡਿਆਈ,
ਕਿਉਂਕਿ ਪਰਮਾਤਮਾ ਦਾ ਨਾਮ ਜਪਣ ਕਰਕੇ ਦੋਨਾਂ ਲੋਕਾਂ ਵਿੱਚ ਵਡਿਆਈ ਮਿਲਦੀ ਹੈ।
ਇਹ ਤੂੰ ਉੱਪਰ ਕਰਮ ਨਹੀਂ,
ਤੇ ਨਾਮ ਜਪਣ ਤੋਂ ਉੱਪਰ ਹੋਰ ਕੋਈ ਚੰਗਾ ਸ੍ਰੇਸ਼ਟ ਕਰਮ ਨਹੀਂ, ਨਾਮ ਜਪਣਾ ਹੀ ਸਭ ਤੋਂ ਉੱਤਮ ਹੈ।
ਜੇ ਘਰ ਹੁੰਦਾ ਮੰਗਣ ਜਾਈਏ,
ਤੇ ਜਿਹਨਾਂ ਦਾ ਆਪਣਾ ਹੀ ਮਾਲਕ ਬਹੁਤ ਵੱਡਾ ਹੋਵੇ, ਸਾਰਾ ਕੁਝ ਉਹਦੇ ਘਰ ਵਿੱਚ ਹੋਵੇ ਤੇ ਉਹਦੇ ਸੇਵਕ ਅਖਵਾ ਕੇ ਜੇ ਦੂਜਿਆਂ ਤੋਂ ਮੰਗਦੇ ਫਿਰੀਏ ਤਾਂ
ਫਿਰ ਉਲਾਮਾ ਮਿਲੇ ਤਹੀ।
ਮਹਾਰਾਜ ਨੇ ਆਖਿਆ ਫਿਰ ਉਲਾਂਭੇ ਮਿਲਣੇ ਆ ਨਾ, ਠਾਕੁਰ ਛੋੜ ਦਾਸੀ ਕੋ ਪੂਜੇ ਮਨਮੁਖ ਹੰਧ ਗਿਆਨਾ, ਕਹਿੰਦੇ ਆਪਣਾ ਵੱਡਾ ਹੋਵੇ ਮਾਲਕ ਤੇ ਫਿਰ ਵੀ ਦੂਜਿਆਂ ਦੇ ਘਰਾਂ ਚ ਮੰਗਦਾ ਨਜ਼ਰੀ ਪਵੇ ਤਾਂ ਉਲਾਂਭਾ ਦੇਣਗੇ ਨਾ, ਵੀ ਤੇਰਾ ਤੇ ਆਪਣਾ ਗੁਰੂ ਇੰਨਾ ਸਮਰੱਥ ਹੈ, ਤੂੰ ਕਿੱਥੇ ਨੱਕ ਰਗੜਦਾ ਫਿਰਦਾ।
ਉੱਚੇ ਸੁਰ ਸੁਣ ਸ਼ਬਦ ਵਸਾਇਓ,
ਮਹਾਰਾਜ ਜੀ ਨੇ ਰਾਮਕਲੀ ਰਾਗ ਦਾ ਸ਼ਬਦ ਬਹੁਤ ਉੱਚੀ ਸੁਰ ਵਿੱਚ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਗਾ ਕੇ ਸੁਣਾਇਆ।
ਰਾਮਕਲੀ ਰਾਗ ਸੁਮਗਾਇਓ,
ਜੇ ਰਾਮਕਲੀ ਰਾਗ ਵਿੱਚ ਮਹਾਰਾਜ ਜੀ ਨੇ ਗਾਉਣਾ ਕੀਤਾ ਜੀ।
ਸੁਣ ਸੁਣ ਕਰ ਬਹੁਮਾਨ ਵਿਆਏ,
ਕਹਿੰਦੇ ਨੇ ਸੁਣ ਸੁਣ ਕੇ ਸ਼ਬਦ ਦੇ ਪੂਰੇ ਹੋਣ ਤੋਂ ਪਹਿਲਾਂ ਹੀ ਬਹੁਤ ਲੋਕ ਆ ਕੇ ਮਹਾਰਾਜ ਜੀ ਦੇ ਦੁਆਲੇ ਦੁਆਲੇ ਬੈਠ ਗਏ।
ਪ੍ਰੀਤ ਧਾਰ ਵੈਸੇ ਤਿਹ ਥਾਂ,
ਬਹੁਤ ਪ੍ਰੇਮ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਕੇ ਬੈਠ ਗਏ ਹਨ, ਕਿਉਂਕਿ ਬਾਣੀ ਦੇ ਸ਼ਬਦ ਨੇ ਮਨਾਂ ਤੇ ਅਸਰ ਕੀਤਾ ਉਸੇ ਵੇਲੇ। ਗਾਉਣ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਹੋਣ ਤੇ ਸ਼ਬਦ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦਾ ਹੋਵੇ ਤੇ ਅਸਰ ਹੋਵੇ ਵੀ ਭਲਾ ਕਿਉਂ ਨਾ।
ਕੇਤਕ ਪੰਡਤ ਨੇ ਮਹਜਾਰੀ,
ਕਹਿੰਦੇ ਬਹੁਤ ਸਾਰੇ ਵਿਦਵਾਨ ਵੀ ਉਹਨਾਂ ਵਿੱਚ ਬੈਠੇ ਸਨ।
ਸ਼ਬਦ ਸ਼੍ਰੋਣਾ ਸੁਣ ਗਿਰਾ ਉਚਾਰੀ,
ਸਾਰਾ ਸ਼ਬਦ ਸੁਣ ਕੇ ਜਦੋਂ ਮਹਾਰਾਜ ਜੀ ਨੇ ਸਮਾਪਤੀ ਕੀਤੀ ਤੇ ਉਹਨਾਂ ਵਿਦਵਾਨਾਂ ਨੇ ਇੱਦਾਂ ਬੇਨਤੀ ਕੀਤੀ।
ਇਸ ਕੇ ਅਰਥ ਸੁਣਾਈਏ ਹਮਕੋ,
ਆਖਿਆ ਮਹਾਰਾਜ ਸ਼ਬਦ ਸੁਣ ਕੇ ਤਾਂ ਮਨ ਨੂੰ ਠੰਡ ਹੀ ਪੈ ਗਈ ਹੈ, ਹੁਣ ਕਿਰਪਾ ਕਰੋ ਇਹਦੇ ਅਰਥ ਵੀ ਸੁਣਾ ਦਿਓ।
ਸੰਤ ਰੂਪ ਦੇਖਤ ਹੈ ਤੁਮਕੋ,
ਕਿਉਂਕਿ ਤੁਹਾਨੂੰ ਸੰਤ ਰੂਪ ਅਸੀਂ ਦੇਖਿਆ, ਤੁਹਾਡੇ ਦਰਸ਼ਨਾਂ ਨੇ ਪਹਿਲਾਂ ਤਾਂ ਮਨ ਟਿਕਾਣੇ ਕੀਤਾ ਸੀ, ਫਿਰ ਇਹ ਸ਼ਬਦ ਤੁਹਾਡਾ ਉਚਾਰਿਆ ਸੁਣ ਕੇ ਬਹੁਤ ਆਨੰਦ ਆਇਆ, ਸ਼ਾਂਤੀ ਆਈ, ਕਿਰਪਾ ਕਰਕੇ ਅਰਥ ਵੀ ਦੱਸੋ।
ਸ੍ਰੀ ਨਾਨਕ ਸੁਣ ਅਰਥ ਬਖਾਨਾ,
ਉਹਨਾਂ ਦੀ ਬੇਨਤੀ ਸੁਣ ਕੇ ਹਜੂਰ ਨੇ ਆਪਣੇ ਪਵਿੱਤਰ ਮੁਖ ਤੋਂ ਇਸੇ ਸ਼ਬਦ ਦੇ ਇੱਦਾਂ ਅਰਥ ਕੀਤੇ ਹਨ।
ਇੱਕ ਮਨ ਹੋਏ ਕਰ ਸੁਣੋ ਸੁਜਾਨਾ,
ਆਖਿਆ ਸੁਣੋ ਫਿਰ ਪਿਆਰਿਓ, ਇੱਕ ਮਨ ਦੀ ਇਕਾਗਰਤਾ ਨਾਲ ਸੁਣੋ, ਤੁਹਾਨੂੰ ਸੁਣਾਉਂਦੇ ਹਾਂ।
ਸਾਸ ਰਾਵ ਉਡ ਛਿਤ ਬਾਏ ਸੋ ਤੈਸੇ,
ਮਹਾਰਾਜ ਨੇ ਆਖਿਆ ਸੂਰਜ ਚੰਦਰਮਾ ਸਤਾਰੇ ਹਵਾ ਧਰਤੀ ਆਦਿਕ
ਤ੍ਰੈ ਯੁਗ ਮਹਿ ਵਰਤੇ ਥੀ ਜੈਸੇ,
ਜਿਹੜੇ ਤਿੰਨਾਂ ਯੁੱਗਾਂ ਵਿੱਚ ਪਹਿਲਾਂ ਸਨ ਹੁਣ ਵੀ ਉਹ ਹੀ ਨੇ, ਉਹੀ ਸੂਰਜ ਉਹੀ ਚੰਦਰਮਾ ਉਹੀ ਧਰਤੀ ਉਹੀ ਹਵਾ।
ਦੋਹਰਾ ਮਾਨਵ ਮਲਨ ਬੁੱਧੀ ਭਏ,
ਪਰ ਹੋਇਆ ਕੀ ਜਿਹੜੀ ਮਨੁੱਖਾਂ ਦੀ ਬੁੱਧੀ ਆ ਉਹ ਮਲੀਨ ਹੋ ਗਈ ਹੈ, ਮੈਲੀ ਹੋ ਗਈ ਹੈ।
ਜਾਂ ਤੇ ਕਲੀ ਲਖਾਏ,
ਇਸ ਕਰਕੇ ਇਹਨਾਂ ਨੂੰ ਦੇਖਣ ਕਰਕੇ ਪਤਾ ਲੱਗਦਾ ਕਿ ਕਲਯੁਗ ਵਰਤਦਾ ਪਿਆ, ਨਹੀਂ ਤੇ ਸੂਰਜ ਨੀ ਬਦਲਿਆ, ਚੰਦਰਮਾ ਨੀ ਬਦਲਿਆ, ਹਵਾ ਨੀ ਬਦਲੀ, ਧਰਤੀ ਨੀ ਬਦਲੀ, ਕੌਣ ਕਵੇਗਾ ਕਲਯੁਗ ਆ ਗਿਆ। ਕਲਯੁਗ ਕਿਤੇ ਬੈਠਾ ਥੋੜੀ ਦਿਸਦਾ ਪਿਆ, ਲੋਕਾਂ ਦੇ ਵਰਤਾਰੇ ਤੋਂ ਪਤਾ ਲੱਗ ਜਾਂਦਾ ਵੀ ਇਹਨੂੰ ਹੁਣ ਕਲਯੁਗ ਹੀ ਆਖਣਾ ਬਣਦਾ, ਕਿਉਂਕਿ ਲੋਕਾਂ ਦੀ ਬੁੱਧੀ ਮਲੀਨ ਹੋ ਗਈ ਆ, ਫੁਰਨੇ ਗੰਦੇ ਹੋ ਗਏ, ਸੋਚ ਪਰਉਪਕਾਰ ਤਰਸ ਭਾਵਨਾ ਦਇਆ ਚਲੀ ਗਈ, ਖੰਭ ਲਾ ਕੇ ਉੱਡ ਗਈ ਜਦੋਂ।
ਹੁਣ ਇਹਨਕੋ ਵਿਸ਼ਵਾਸ ਕਿਆ,
ਤੇ ਫਿਰ ਮਹਾਰਾਜ ਕਹਿੰਦੇ ਨੇ ਇਹਨਾਂ ਦੀ ਉਮਰ ਵੀ ਕਿੰਨੀ ਕੁ, ਦੇਖੋ ਥੋੜੀ ਕੁ ਉਮਰ ਹੈ ਤੇ ਉਹਦੇ ਵਿੱਚ ਵੀ ਕੋਈ ਚੰਗਾ ਕੰਮ ਕਰਕੇ ਨੀ ਰਾਜੀ।
ਕਾਲ ਜੇ ਨਰ ਜਨਮ ਆਏ,
ਜਿਹਨਾਂ ਦਾ ਜਨਮ ਕਲਯੁਗ ਦੇ ਹੁਣ ਦੇ ਸਮੇਂ ਚ ਹੋਇਆ, ਬਹੁਤੀਆਂ ਲੰਮੀਆਂ ਉਮਰਾਂ ਲੈ ਕੇ ਨੀ ਆਏ
ਇਹ, ਵਿਖੇ ਬੁੱਧ ਬੁੱਧਾ ਜੈਸੇ,
ਮਹਾਰਾਜ ਨੇ ਆਖਿਆ ਜਿਵੇਂ ਵਰਖਾ ਦੇ ਪਾਣੀ ਵਿੱਚ ਬੁਲਬੁਲਾ ਉਸੇ ਵੇਲੇ ਪੈਦਾ ਹੁੰਦਾ ਹੈ।
ਉਪਜਤ ਬਿਨ ਸੁੱਤ ਹੈ ਇਹ ਤੈਸੇ,
ਉਸੇ ਵੇਲੇ ਬੁਲਬੁਲਾ ਪੈਦਾ ਹੁੰਦਾ ਨਾਸ ਹੋ ਜਾਂਦਾ। ਬੁਲਬਲੇ ਦੀ ਕਿੰਨੀ ਕੁ ਉਮਰ ਹੈ, ਕਿਤੇ ਅੱਜ ਆਪਾਂ ਸਵੇਰ ਦੀ ਕਥਾ ਚ ਵਿਚਾਰ ਕੀਤੀ ਸੀ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨ ਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਇਸ ਵੇਲੇ ਬਚਨ ਆਇਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ। ਬੁਲਬਲੇ ਦੀ ਕੋਈ ਖਾਸ ਉਮਰ ਨਹੀਂ ਹੁੰਦੀ ਸਾਧ ਸੰਗਤ ਜੀ, ਪਾਣੀ ਦੇ ਵਿੱਚ ਥੋੜ੍ਹੀ ਹਵਾ ਭਰ ਜਾਂਦੀ ਤੇ ਬੁਲਬਲਾ ਬਣ ਜਾਂਦਾ, ਹਵਾ ਨਿਕਲ ਗਈ ਤੇ ਨਾਸ ਹੋ ਗਿਆ। ਆਹ ਸਰੀਰ ਵੀ ਬੁਲਬਲਾ ਹੀ ਹੈ, ਇਹ ਸਵਾਸਾਂ ਦੀ ਹਵਾ ਇਹਦੇ 'ਚ ਕੰਮ ਕਰਦੀ ਹੈ ਤੇ ਬੁਲਬਲਾ ਚੱਲਦਾ ਪਿਆ। ਥੋੜ੍ਹੀ ਕੁ ਹਵਾ ਨੇ ਜਵਾਬ ਦੇ ਦਿੱਤਾ ਤੇ ਉਸੇ ਵੇਲੇ ਮਿੱਟੀ ਦੀ ਢੇਰੀ ਹੋ ਜਾਏਗਾ। ਆਖਿਆ ਜਗਤ ਦੀ ਰਚਨਾ ਤੇ ਪਾਣੀ 'ਚ ਵਰਖਾ ਤੇ ਮੀਂਹ ਵਿੱਚ, ਸੋ ਇੱਕ ਬੁਲਬਲੇ ਦੀ ਤਰ੍ਹਾਂ ਸਮਝ ਲਓ।
ਜੋ ਕਲਯੁਗ ਕਿਤੇ ਦੇਸ਼ ਨਾ ਆਇਓ,
ਜਿਹੜਾ ਕਲਯੁਗ ਕਿਤੇ ਕਿਸੇ ਦੇਸ਼ ਵਿੱਚ ਘਰ ਬਣਾ ਕੇ ਨਹੀਂ ਬੈਠਾ,
ਬੈਠੇ ਕਿਤੇ ਦੁਰਗ ਨਹੀਂ ਪਾਇਓ,
ਨਾ ਉਹਨੇ ਕੋਈ ਕਿਲਾ ਹੀ ਬਣਾਇਆ ਹੋਇਆ ਵੀ ਕਲਯੁਗ ਕਿਸੇ ਕਿਲੇ 'ਚ ਬੈਠਾ ਹੈ।
ਜੇ ਲੱਖਣ ਅਬ ਮਨ ਜੁਕਰ ਆਈ,
ਬਸ ਆ ਲੋਕਾਂ ਦੇ ਲੱਛਣਾਂ ਤੋਂ ਹੀ ਦੇਖ ਕੇ ਪਤਾ ਲੱਗਦਾ ਹੈ।
ਜਾਂ ਤੇ ਕਲਯੁਗ ਪਰਤ ਲਿਖਾਈ,
ਇਸ ਕਰਕੇ ਜਾਣਿਆ ਜਾਂਦਾ ਵੀ ਸਮਾਂ ਕਲਯੁਗ ਦਾ ਆ ਗਿਆ ਹੁਣ, ਕਿਉਂਕਿ ਲੋਕਾਂ ਦਾ ਜਿਹੜਾ ਉੱਠਣਾ ਬੈਠਣਾ ਕਾਰ ਵਿਹਾਰ ਇਸੇ ਤੋਂ ਹੀ ਪਤਾ ਲੱਗ ਜਾਂਦਾ ਹੈ।
ਜਤ ਸਤ ਤਪ ਹੋਏ ਪੂਰਾ ਨਾਹੀ,
ਕੋਈ ਜਤ 'ਚ ਪੂਰਾ ਨਹੀਂ, ਕੋਈ ਸਤ ਵਿੱਚ ਪੂਰਾ ਨਹੀਂ, ਕੋਈ ਤਪ ਵਿੱਚ ਪੂਰਾ ਨਹੀਂ।
ਨਾਮ ਜਪਾਏ ਤੇ ਕਹਿ ਬਦਰਾਹੀ,
ਜੇ ਕੋਈ ਨਾਮ ਜਪਦਾ ਹੀ ਆ ਪਹਿਲਾਂ ਤਾਂ ਜਪਦਾ ਕੋਈ ਨਹੀਂ, ਜੇ ਜਪਦਾ ਤੇ ਉਹਨੂੰ ਕਹਿੰਦੇ ਬਦਰਾਈ ਆ ਕੁਰਾਈ ਆ, ਉਹਦੀ ਬਦਨਾਮੀ ਕਰਦੇ ਲੋਕ, ਨਿੰਦਿਆ ਕਰਦੇ ਹਨ। ਇਹੀ ਕਲਯੁਗ ਦੀ ਨਿਸ਼ਾਨੀ ਹੈ।
ਦੋਹਰਾ ਸਤਯੁਗ ਪਾਪੀ ਏਕ ਤੇ,
ਮਹਾਰਾਜ ਨੇ ਆਖਿਆ ਜਦੋਂ ਸਤਯੁਗ ਸੀ ਨਾ ਉਦੋਂ ਕੀ ਨਿਸ਼ਾਨੀਆਂ ਸਨ ਲੋਕਾਂ ਦੇ ਵਿਹਾਰ ਦੀਆਂ, ਜਦੋਂ ਕੋਈ ਇੱਕ ਬੰਦਾ ਪਾਪ ਕਰਦਾ ਸੀ ਉਸ ਸਮੇਂ 'ਚ
ਦੇਸ਼ ਮਾਰੀਐ ਸੋਏ,
ਤੇ ਸਾਰੇ ਦੇਸ਼ ਵਿੱਚ ਹਾਹਾਕਾਰ ਮਚ ਜਾਂਦੀ ਸੀ, ਕਿਸੇ ਇੱਕ ਤੋਂ ਪਾਪ ਹੋ ਜੇ ਤੇ ਸਾਰੇ ਦੇਸ਼ ਨੂੰ ਕਹਿੰਦੇ ਸਜ਼ਾ ਮਿਲ ਜਾਂਦੀ ਸੀ ਇੱਕ ਪਾਪ ਦੇ ਬਦਲੇ।
ਤ੍ਰੇਤੇ ਨਗਰੀ ਪੀੜੀਐ,
ਜਦੋਂ ਤ੍ਰੇਤੇ ਵਿੱਚ ਕੋਈ ਪਾਪ ਕਰਦਾ ਸੀ ਤੇ ਸਾਰੇ ਨਗਰ ਨੂੰ ਸਜ਼ਾ ਮਿਲਦੀ ਸੀ।
ਦੁਆਪਰ ਕੁਲ ਅੱਗ ਹੋਏ,
ਦੁਆਪਰ ਵਿੱਚ ਜੇ ਕੋਈ ਪਾਪ ਕਰਦਾ ਸੀ ਤੇ ਸਿਰਫ ਉਹਦੀ ਕੋਲੀ ਡਰਦੀ ਸੀ, ਬਾਕੀ ਲੋਕਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਏਦਾਂ ਦਾ ਵਿਹਾਰ ਹੋ ਗਿਆ।
ਕਲਯੁਗ ਪਾਪ ਕਰੇ ਸੋ ਪਾਵਤ,
ਪਰ ਮਹਾਰਾਜ ਨੇ ਆਖਿਆ ਕਲਯੁਗ ਦੇ ਵਿੱਚ ਜੇ ਕੋਈ ਪਾਪ ਕਰਦਾ ਤੇ ਉਸੇ ਨੂੰ ਹੀ ਉਹਦਾ ਫਲ ਭੁਗਤਣਾ ਪੈਂਦਾ, ਨਾ ਦੇਸ਼ ਨੂੰ, ਨਾ ਨਗਰ ਨੂੰ ਤੇ ਨਾ ਕੁਲ ਨੂੰ। ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ 'ਚ ਵੀ ਬਚਨ ਨੇ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਆ ਕਿਸੇ ਥਾਏ। ਕਹਿੰਦੇ ਹੁਣ ਤਾਂ ਸਮਾਂ ਇਹ ਆ ਵੀ ਆਹ ਹੱਥ ਪਾਪ ਕਰੇਗਾ ਤੇ ਇਸੇ ਹੱਥ ਨੂੰ ਸਜ਼ਾ ਮਿਲੇਗੀ, ਦੂਜਾ ਇਹਦੀ ਥਾਂ ਤੇ ਕੋਈ ਨੀ ਫੜਿਆ ਜਾਵੇਗਾ। ਇਹ ਕਲਯੁਗ ਦੀ ਨਿਸ਼ਾਨੀ ਹੈ।
ਹੁਣ ਸਤਿਗੁਰ ਜੀ ਕੋ ਬਖਸ਼ਾਵਤ,
ਤੇ ਜਿਹੜਾ ਪਾਪ ਕਰੇਗਾ ਹੁਣ ਦੇ ਸਮੇਂ 'ਚ ਸਜ਼ਾ ਮਿਲੇਗੀ ਉਹਨੂੰ, ਉਹਦਾ ਲੇਖਾ ਕਿਸੇ ਦੂਸਰੇ ਤੋਂ ਨਹੀਂ ਪੁੱਛਿਆ ਜਾਵੇਗਾ। ਪਰ ਉਹ ਵੀ ਜੇ ਬਚਣਾ ਚਾਹੇ ਤੇ ਸਤਿਗੁਰੂ ਦੀ ਸ਼ਰਨ ਵਿੱਚ ਚਲਿਆ ਜਾਏ। ਕਲਯੁਗ ਦਾ ਤੁਸੀਂ ਸਮਝ ਲਓ ਵੀ ਜੇ ਵਰਤਾਰਾ ਪੁੱਠਾ ਤੇ ਸਿੱਧਾ ਵੀ ਨਾਲ ਹੀ ਆ, ਸਤਿਗੁਰੂ ਬਖਸ਼ਾਉਣਗੇ ਤੇ ਵੱਡੇ ਪਾਪੀ ਵੀ ਬਖਸ਼ੇ ਜਾਣਗੇ। ਜੇ ਉਹ ਮਹਾਰਾਜ ਤੋਂ ਭੁੱਲ ਬਖਸ਼ਾ ਲੈਣ ਤਾਂ
ਨਾਮ ਦਾਨ ਦੇ ਕਰੇ ਉਧਾਰ,
ਕਹਿੰਦੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਕੋਈ ਚਲਿਆ ਜਾਵੇ ਪੂਰੇ ਗੁਰੂ ਦੀ, ਤੇ ਉਹ ਨਾਮ ਦਾ ਦਾਨ ਦੇ ਕੇ ਉਧਾਰ ਕਰ ਦੇਣਗੇ ਪਾਪੀ ਬੰਦੇ ਦਾ ਵੀ।
ਇਸ ਬਿਨਾਂ ਪਰਨਾ ਕੋ ਉਪਚਾਰ,
ਇਹਦੇ ਬਿਨਾਂ ਹੋਰ ਪਾਪੀ ਦੇ ਬਚਣ ਦਾ ਕੋਈ ਵੀ ਉਪਚਾਰ ਨਹੀਂ, ਕੋਈ ਵਿਧੀ ਨਹੀਂ ਹੈ।
ਵੇਦ ਅਥਰ ਬਣ ਮਥ ਕਰ ਸਭ ਹੀ,
ਮਹਾਰਾਜ ਨੇ ਆਖਿਆ ਅਥਰਬਣ ਵੇਦ ਨੂੰ ਜਦੋਂ ਦੇਖੋ ਉਹਦਾ ਸਾਰਾ ਜੋ ਤੱਤ ਸਿਧਾਂਤ ਹੈ।
ਹਰ ਕੀਰਤੋਂ ਗਤ ਦੇਵ ਤਿਆ ਬਹੀ,
ਤੁਹਾਨੂੰ ਪਤਾ ਲੱਗ ਜਾਏਗਾ ਉਥੋਂ ਵੀ ਹਰੀ ਦੀ ਕੀਰਤੀ ਤੋਂ ਬਿਨਾਂ ਹੁਣ ਮੁਕਤੀ ਨਹੀਂ ਹੋਵੇਗੀ ਕਿਸੇ ਦੀ।
ਨਾਮਣ ਧੋਮਣ ਵਿਰਥਾ ਸਾਰੇ,
ਜੇ ਪ੍ਰਮਾਤਮਾ ਦਾ ਨਾਮ ਜਪੇ ਤੋਂ ਬਿਨਾਂ ਐਵੇਂ ਨਹਾਈ ਧੋਈ ਜਾਣਾ ਸਾਰਾ ਵਿਅਰਥ ਹੀ ਜਾਂਦਾ ਹੈ। ਦੇਹੀ ਧੋਏ ਨਾ ਉਤਰ ਸਮੈਲ, ਹਉਮੈ ਵਿਆਪ ਰਹਿਆ ਬਿਖ ਫੈਲ, ਮਹਾਰਾਜ ਨੇ ਬਚਨ ਕੀਤੇ ਹਨ।
ਰਾਗ ਦਵੈਖ ਮਲ ਨਹੀਂ ਉਤਾਰੇ,
ਕਿਉਂਕਿ ਕੱਲਾ ਸਰੀਰ ਦੇ ਧੋਣ ਨਾਲ ਮਨ ਦੀ ਰਾਗ ਦਵੈਖ ਦੀ ਮੈਲ ਨਹੀਂ ਉਤਰਦੀ। ਹਾਂ ਸਰੀਰ ਦੀ ਮੈਲ ਜ਼ਰੂਰ ਉਤਰੇਗੀ, ਇਹ ਵੀ ਨਹਾਉਣਾ ਵੀ ਸਾਧ ਸੰਗਤ ਜੀ ਇੱਕ ਪੱਖ ਵਿੱਚੋਂ ਚੰਗੀ ਗੱਲ ਹੈ, ਪਰ ਜੇ ਸਿਰਫ ਨਹਾ ਕੇ ਆਖੇ ਮੈਂ ਤਰ ਗਿਆ ਤੇ ਨਾਮ ਜਪਣਾ ਕੋਈ ਨਹੀਂ, ਨਿਤਨੇਮ ਵਾਰੀ ਸੁਸਤੀ ਪੈ ਜਾਵੇ, ਜੇ ਨਹਾ ਕੇ ਮੁੜ ਰਜਾਈ 'ਚ ਹੀ ਵੜ ਜਾਣਾ, ਕਹਿੰਦੇ ਫਿਰ ਇਹਨੇ ਨਹਾਉਣ ਕੱਲੇ ਨਹਾਉਣ ਨੇ ਨਹੀਂ ਤੈਨੂੰ ਉਤਾਰ ਦੇਣਾ, ਕਿਉਂਕਿ ਮਨ ਦੀ ਰਾਗ ਦਵੈਖ ਦੀ ਮੈਲ ਤਾਂ ਨਹੀਂ ਉਤਰ ਜਾਣੀ।
ਸੱਚ ਨਾ ਕਮਾਵ ਹੋਏ ਨਾ ਸੋਚੂ,
ਤੇ ਕਹਿੰਦੇ ਜਿੰਨੀ ਦੇਰ ਸੱਚ ਦੀ ਕਮਾਈ ਨਹੀਂ ਕਰਦੇ ਉਨੀ ਦੇਰ ਅੰਦਰ ਸੁੱਚਾ ਨਹੀਂ ਹੋਣਾ।
ਸੱਚ ਨਾਮ ਕਰ ਬੰਧਨ ਮੋਚੂ,
ਸੱਚੇ ਪਰਮੇਸ਼ਰ ਦਾ ਸੱਚਾ ਨਾਮ ਹੀ ਹੈ ਜਿਹੜਾ ਬੰਧਨ ਕੱਟ ਸਕਦਾ ਹੈ।
ਮਨ ਮਨੀਲ ਤਨ ਕਰੇ ਪਖੰਡ,
ਕਹਿੰਦੇ ਮਨ ਮੈਲੇ ਨੇ ਤੇ ਤਨ ਤੋਂ ਪਖੰਡ ਕਰ ਕਰਕੇ ਵਿਖਾਉਂਦੇ ਲੋਕ।
ਸੇ ਨਰ ਸਹੇ ਅਦਕ ਜਮ ਡੰਡ,
ਅਖੀਰ ਉਹਨਾਂ ਨੂੰ ਜਮਾਂ ਦੇ ਡੰਡੇ ਖਾਣੇ ਪੈਣਗੇ, ਜਮਾਂ ਦੀ ਤਾੜ ਨਾਲ ਉਹਨਾਂ ਦੀ ਸਜ਼ਾ ਝੱਲਣੀ ਪਵੇਗੀ ਜਿਨ੍ਹਾਂ ਦਾ ਮਨ ਤੇ ਮੈਲਾ ਪਰ ਪਖੰਡ ਕਰਕੇ ਵਿਖਾਉਂਦੇ। ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਕਹਿੰਦੇ ਨੇ, ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ। ਕੀ ਕੀਤਾ ਫਿਰ ਬਾਹਰੋਂ, ਬਾਹਰ ਦੀ ਨਿਰਮਲਤਾ ਕੀ ਕਰੇਗੀ ਜੀ, ਅੰਦਰ ਸਾਧ ਸੰਗਤ ਜੀ ਫੁਰਨਿਆਂ ਤੇ ਕਾਬੂ ਨਾ ਪਾਇਆ, ਜੇ ਅੰਦਰ ਆਪਣੇ ਨੂੰ ਦੀ ਮਲੀਨਤਾ ਧੋਣ ਦਾ ਯਤਨ ਨਾ ਕੀਤਾ ਮਹਾਰਾਜ ਕਹਿੰਦੇ ਜਮਾਂ ਦੀ ਮਾਰ ਖਾਣੀ ਪਵੇਗੀ।
ਰੁਚਿਰ ਰੰਗ ਜੋ ਹੋਏ ਮਯੂਰਾ,
ਕਹਿੰਦੇ ਉਵੇਂ ਤਾਂ ਮੋਰ ਵੀ ਦੇਖੋ ਬੜਾ ਸੋਹਣਾ ਹੁੰਦਾ, ਕਿੰਨੇ ਸੋਹਣੇ ਖੰਭਾਂ ਦੇ ਰੰਗ ਹੁੰਦੇ ਉਸਦੇ,
ਬਹੁਤ ਬਾਣੀ ਅਤ ਸ਼ਹਿਰੂਰਾ,
ਜਦੋਂ ਪੈਲ ਪਾਉਂਦਾ ਤੇ ਆਵਾਜ਼ ਕੱਢਦਾ ਬੜਾ ਸੋਹਣਾ ਲੱਗਦਾ ਉਦਾਂ ਮੋਰ ਵੀ।
ਬੀਨ ਬੀਨ ਕਿਰਮਨ ਕੋ ਖਾਹੀ,
ਪਰ ਕਹਿੰਦੇ ਕਦੀ ਮੋਰ ਨੂੰ ਦੇਖਿਆ, ਚੁਣ ਚੁਣ ਕੇ ਕੀੜੇ ਖਾਂਦਾ, ਅਸਲ ਵਿੱਚ ਰੰਗ ਖੰਭਾਂ ਦਾ ਵੀ ਬੜਾ ਸੋਹਣਾ, ਪੈਲ ਵੀ ਚੰਗੀ ਪਾ ਲੈਂਦਾ, ਬੋਲਦਾ ਵੀ ਸੋਹਣਾ, ਪਰ ਜਦੋਂ ਖਾਣ ਤੇ ਉਹਦਾ ਭੋਜਨ ਵੇਖੋ ਖਾਂਦਾ ਕੀ, ਕਹਿੰਦੇ ਚੁਣ ਚੁਣ ਕੇ ਕੀੜੇ ਖਾਂਦਾ ਉਹ।
ਕਿਉਂ ਦੰਬੀ ਭੇ ਅਬ ਜਗ ਮਾਹੀ,
ਉਸੇ ਤਰ੍ਹਾਂ ਹੁਣ ਪਖੰਡੀ ਲੋਕ ਨੇ ਸੰਸਾਰ ਤੇ, ਵੀ ਜਿਨ੍ਹਾਂ ਦਾ ਬਾਹਰੋਂ ਤਾਂ ਰੰਗ ਢੰਗ ਬੜਾ ਦੇਖਣ ਨੂੰ ਚੰਗਾ ਲੱਗੇਗਾ, ਪਰ ਜੇ ਉਹਨਾਂ ਦਾ ਭੋਜਨ ਛਕਣਾ ਦੇਖਿਆ ਜਾਵੇ, ਜਿਨ੍ਹਾਂ ਚੀਜ਼ਾਂ ਤੋਂ ਮਹਾਰਾਜ ਨੇ ਮਨਾ ਕੀਤਾ ਉਹੀ ਪੁੱਜ ਪੁੱਜ ਕੇ ਛਕਣਗੇ।
ਕਾਮ ਕ੍ਰੋਧ ਪੁੰਨ ਲੋਭ ਅਧੀਨਾ,
ਕਹਿੰਦੇ ਕਾਮ ਕ੍ਰੋਧ ਲੋਭ ਦੇ ਅਧੀਨ ਹਨ, ਫਸੇ ਹਨ ਇਹਨਾਂ ਵਿੱਚ।
ਅਹੰਕਾਰ ਅਤਿਸ਼ਾਇ ਮਨ ਭੀਨਾ,
ਤੇ ਅਹੰਕਾਰ ਦੇ ਨਾਲ ਪੂਰਾ ਪੂਰਾ ਮਨ ਭਰਿਆ ਪਿਆ ਹੈ।
ਪਾਏ ਨਰਕ ਮੈਂ ਕਸ਼ਟ ਵਿਸਾਰਲਾ,
ਹਜ਼ੂਰ ਨੇ ਆਖਿਆ ਨਰਕਾਂ ਚ ਪਾਏ ਜਾਣਗੇ ਐਸੇ ਲੋਕ, ਕਸ਼ਟ ਝੱਲਣਗੇ।
ਤਾਂ ਪਛਤਾਹੇ ਫਸੇ ਜਮ ਜਾਲਾ,
ਤੇ ਜਮਾਂ ਦੇ ਜਾਲ ਦੇ ਵਿੱਚ ਫਸੇ ਹੋਏ ਫਿਰ ਬਹੁਤ ਪਛਤਾਉਣਗੇ।
ਦੋਹਰਾ ਮਿਲੇ ਵਡਾਈ ਨਾਮ ਤੇ,
ਹੁਣ ਵਡਿਆਈ ਸਿਰਫ ਨਾਮ ਜਪਣ ਵਾਲੇ ਨੂੰ ਮਿਲੇਗੀ ਦੋਨਾਂ ਲੋਕਾਂ ਵਿੱਚ।
ਇਸ ਉੱਪਰ ਨਹੀਂ ਔਰ,
ਕਿਉਂਕਿ ਨਾਮ ਤੋਂ ਬਿਨਾਂ ਹੋਰ ਉੱਪਰ ਕੋਈ ਸਾਧਨ ਹੀ ਨਹੀਂ ਹੈ ਜੀ।
ਮਿਲੇ ਉਲਾਮੇ ਤਾਹੇ ਕੋ,
ਉਹਨਾਂ ਨੂੰ ਉਲਾਂਭੇ ਮਿਲਣਗੇ।
ਗੁਰ ਤਜ ਜੱਚ ਹੈ ਔਰ,
ਜਿਹੜੇ ਗੁਰੂ ਨੂੰ ਛੱਡ ਕੇ ਹੋਰ ਹੋਰ ਪਾਸੇ ਤੁਰੇ ਫਿਰਦੇ ਨਾ, ਉਹਨਾਂ ਨੂੰ ਉਲਾਂਭੇ ਮਿਲਣਗੇ, ਕਿਉਂਕਿ ਨਾਮ ਗੁਰੂ ਤੋਂ ਮਿਲਣਾ ਹੈ ਤੇ ਨਾਮ ਤੋਂ ਉੱਪਰ ਹੋਰ ਕੋਈ ਸਾਧਨ ਨਹੀਂ ਹੈ ਇਸ ਵੇਲੇ।
ਜਾਓ ਭਾਈ ਜਾ ਸਤਿਗੁਰੇ ਇਸ ਬਚਨ ਉਚਾਰੇ,
ਜਦੋਂ ਹਜ਼ੂਰ ਨੇ ਆਪਣੇ ਪਵਿੱਤਰ ਮੁਖ ਤੋਂ ਏਦਾਂ ਬਚਨ ਕੀਤੇ ਤਾਂ ਜੀ,
ਦੰਦੀ ਲੱਜਤ ਸਭ ਹਮਜਾਰੇ,
ਜਿੰਨੇ ਪਖੰਡੀ ਬੈਠੇ ਸਨ ਬੜੇ ਸ਼ਰਮਿੰਦੇ ਹੋਏ ਸਾਰੀ ਸਭਾ ਵਿੱਚ।
ਪੰਡਤ ਪ੍ਰਸ਼ਨ ਕਰੇ ਕਹਿ ਬਾਣੀ,
ਉਹਨਾਂ ਵਿੱਚੋਂ ਕੁਝ ਕੁ ਵਿਦਵਾਨਾਂ ਪੰਡਤਾਂ ਨੇ ਸਾਧ ਸੰਗਤ ਜੀ ਏਦਾਂ ਪ੍ਰਸ਼ਨ ਕੀਤਾ ਹੈ,
ਇਹ ਉਪਾਸਨਾ ਤੁਮ ਮਨ ਠਾਣੀ,
ਆਖਿਆ ਮਹਾਰਾਜ ਆਪਣੀ ਬਾਬਤ ਵੀ ਕੁਝ ਦੱਸੋ, ਤੁਸੀਂ ਉਪਾਸਨਾ ਕਿਸ ਦੀ ਕਰਦੇ ਹੋ?
ਨਿਰਗੁਣ ਕਾਇ ਸਰਗੁਣ ਕੀ ਸੇਵਾ,
ਨਿਰਗੁਣ ਦੀ ਸੇਵਾ ਕਰਦੇ ਜੇ ਜਾਂ ਫਿਰ ਸਰਗੁਣ ਦੀ ਸੇਵਾ ਕਰਦੇ ਹੋ? ਨਿਰਗੁਣ ਸਾਧ ਸੰਗਤ ਜੀ ਉਹਨੂੰ ਕਹੀਦਾ ਸੰਖੇਪ ਰੂਪ ਜੀ ਆਪਾਂ ਬੇਨਤੀ ਮਾੜਾ ਜਿਹਾ ਸਮਝ ਲਈਏ, ਜਿਹੜਾ ਦਿਸੇ ਨਾ, ਜਿਵੇਂ ਪਰਮਾਤਮਾ ਅਦ੍ਰਿਸ਼ ਹੈ ਤੇ ਨਿਰਗੁਣ ਸਰੂਪ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਚ ਆ ਗਿਆ ਤੇ ਸਰਗੁਣ ਹੋ ਗਿਆ, ਦਿਸਣ ਵਾਲੇ ਨੂੰ ਸਰਗੁਣ ਆਖੀਦਾ, ਨਾ ਦਿਸਣ ਵਾਲੇ ਨੂੰ ਨਿਰਗੁਣ। ਆਖਿਆ ਤੁਸੀਂ ਉਪਾਸਨਾ ਕਿਸ ਦੀ ਕਰਦੇ ਹੋ, ਨਿਰਗੁਣ ਦੇ ਉਪਾਸ਼ਕ ਹੋ ਜਾਂ ਕਿ ਸਰਗੁਣ ਦੇ ਪੁਜਾਰੀ?
ਕਿਹੇ ਕੀ ਕਰੋ ਕਹੋ ਨਿਜ ਭੇਵਾ,
ਆਪਣੇ ਅੰਦਰ ਦਾ ਵੀ ਭੇਗ ਥੋੜਾ ਜਿਹਾ ਦਿਓ ਮਹਾਰਾਜ, ਤੁਸੀਂ ਕਿਸ ਦੀ ਸੇਵਾ ਕਰਦੇ ਹੋ?
ਸੁਣ ਸ੍ਰੀ ਨਾਨਕ ਬੈਨ ਉਚਾਰੇ,
ਉਹਨਾਂ ਦੀ ਬੇਨਤੀ ਸੁਣ ਕੇ ਹਜ਼ੂਰ ਨੇ ਪਵਿੱਤਰ ਮੁਖ ਤੋਂ ਏਦਾਂ ਬਚਨ ਕੀਤਾ ਜੀ।
ਪ੍ਰਿਥਕ ਪ੍ਰਿਥਕ ਦੋਏ ਨਹੀਂ ਵਿਚਾਰੇ,
ਮਹਾਰਾਜ ਨੇ ਆਖਿਆ ਭਾਈ ਨਿਰਗੁਣ ਤੇ ਸਰਗੁਣ ਨੂੰ ਵੱਖਰਾ ਵੱਖਰਾ ਨਾ ਤੁਸੀਂ ਜਾਣੋ, ਇੱਕ ਹੀ ਰੂਪ ਹੈ।
ਭੇਦ ਹੋਏ ਤਾਂ ਪ੍ਰਿਥਕ ਸੇਵਾ,
ਹਾਂ ਕਹਿੰਦੇ ਨੇ ਜੇ ਕੋਈ ਭੇਦ ਹੋਵੇ ਤਾਂ ਤੁਹਾਨੂੰ ਵੱਖਰੀ ਵੱਖਰੀ ਸੇਵਾ ਜ਼ਰੂਰ ਦੱਸੀਏ।
ਨਿਰਗੁਣ ਸਰਗੁਣ ਵੱਖ ਹੋਆ ਭੇਵਾ,
ਨਿਰਗੁਣ ਤੇ ਸਰਗੁਣ ਆਪੋ ਵਿੱਚ ਦੀ ਭੇਦ ਨੇ, ਉਹ ਨਿਰਗੁਣ ਪ੍ਰਮਾਤਮਾ ਜਦੋਂ ਕੋਈ ਕੌਤਕ ਕਰਨਾ ਉਦੋਂ ਸਰਗੁਣ ਹੋ ਜਾਂਦਾ, ਇਸ ਕਰਕੇ ਨਿਰਗੁਣ ਸਰਗੁਣ ਦੋਨਾਂ ਦਾ ਕੋਈ ਵੱਖਰਾ ਭੇਦ ਨਾ ਜਾਣੋ।
ਜੋ ਦੋਨੋਂ ਮੈਂ ਭੇਦ ਪਛਾਣ,
ਜਿਹੜੇ ਲੋਕ ਦੋਨਾਂ ਨੂੰ ਵੱਖਰਾ ਵੱਖਰਾ ਸਮਝਦੇ ਹਨ, ਭੇਦ ਸਮਝਦੇ ਹਨ,
ਸੋ ਮਾਨਵ ਜਾਣ ਹੋ ਅਣਜਾਣੇ,
ਉਹ ਅਣਜਾਣ ਲੋਕ ਨੇ ਜਿਹੜੇ ਨਿਰਗੁਣ ਤੇ ਸਰਗੁਣ ਵਿੱਚ ਫਰਕ ਸਮਝਦੇ ਹਨ।
ਦੋਹਰਾ ਨਿਰਗੁਣ ਹੋਏ ਸਭ ਦੇਹ ਮੈਂ,
ਕਹਿੰਦੇ ਨਿਰਗੁਣ ਬਸ ਉਦੋਂ ਆ ਜਦੋਂ ਸਾਰਿਆਂ ਸਰੀਰਾਂ ਦੇ ਵਿੱਚ ਵੱਸਦਾ ਹੈ।
ਦ੍ਰਿਸ਼ਟਾਵਤ ਹੈ ਸੋਏ,
ਉਹ ਸਰੀਰ ਦਿਸਦੇ ਨੇ ਉਹਨਾਂ ਵਿੱਚ ਬੈਠਾ ਹੋਇਆ, ਉਹ ਨਿਰਗੁਣ ਜਿਹੜਾ ਸਰੀਰਾਂ ਨੂੰ ਤਾਕਤ ਬਖਸ਼ਦਾ, ਸਤਾ ਬਖਸ਼ਦਾ, ਸਵਾਸ ਬਖਸ਼ਦਾ, ਕਲਾ ਬਖਸ਼ਦਾ, ਉਹ ਨਹੀਂ ਦਿਸਦਾ, ਪਰ ਸਰੀਰ ਦਿਸਦੇ ਨੇ ਉਦੋਂ ਨਿਰਗੁਣ ਆ ਉਹਨਾਂ ਦੇ ਵਿੱਚ ਬੈਠਾ ਹੋਇਆ।
ਬ੍ਰਿਜ ਮੈਂ ਕਰੇ ਕਲੋਲ ਪੁੰਨ,
ਤੇ ਜਦੋਂ ਕੋਈ ਕੌਤਕ ਕਰਨ ਵਾਸਤੇ ਕਿਸੇ ਯੁੱਗ ਵਿੱਚ ਸਮੇਂ ਚ ਆ ਜਾਂਦਾ, ਜਿਵੇਂ ਬ੍ਰਿਜ ਵਿੱਚ ਕ੍ਰਿਸ਼ਨ ਜੀ ਆ ਗਏ,
ਪਨ ਧਾਰ ਸਰਗੁਣ ਸੋਏ,
ਉਦੋਂ ਉਹਨੂੰ ਫਿਰ ਉਸੇ ਰੱਬ ਦਾ ਸਰਗੁਣ ਸਰੂਪ ਆਖ ਦਿੰਦੇ ਹਨ।
ਸ੍ਰੀ ਕ੍ਰਿਸ਼ਨ ਪਏ ਹੈ ਅਵਤਾਰ,
ਮਹਾਰਾਜ ਨੇ ਆਖਿਆ ਇਸ ਬ੍ਰਿਜ ਭੂਮੀ ਤੇ ਸ੍ਰੀ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ ਹੈ।
ਜਿਨ ਅਵਨੀ ਕੋ ਭਾਰ ਨਵਾਰਾ,
ਜਿਨ੍ਹਾਂ ਨੇ ਪਾਪੀਆਂ ਨੂੰ ਮਾਰ ਕੇ ਤੇ ਧਰਤੀ ਦਾ ਭਾਰ ਹੌਲਾ ਕੀਤਾ,
ਇਹ ਕੇ ਚਰਿੱਤਰ ਦੇ ਤੁਮ ਧਾਰੋ,
ਆਖਿਆ ਜੇ ਕਿਤੇ ਉਹਨਾਂ ਦੀ ਇਸ ਬ੍ਰਿਜ ਭੂਮੀ ਤੇ ਉਹਨਾਂ ਦੇ ਉਪਦੇਸ਼ ਨੂੰ ਚੇਤੇ ਰੱਖਿਆ ਹੁੰਦਾ ਤੁਸੀਂ ਤਾਂ,
ਸ਼ੁੱਧ ਆਤਮਾ ਕਪਟ ਵਿਸਾਰੋ,
ਜੇ ਤੁਹਾਡੇ ਅੰਦਰ ਕਪਟ ਨਾ ਹੁੰਦੇ, ਆਤਮਾ ਸ਼ੁੱਧ ਨਾ ਹੁੰਦੀ ਭਲਾ ਤੁਹਾਡੇ।
ਭਾਵ ਬੰਧਨ ਮੈਂ ਦਿੜ ਜੇ ਬੰਧੇ,
ਜਿਹੜੇ ਦ੍ਰਿੜਤਾ ਨਾਲ ਭਾਵ ਬੰਧਨ ਵਿੱਚ ਬੱਝੇ ਹੁੰਦੇ ਹਨ,
ਹਰ ਆਰਾਧੇ,
ਹਰੀ ਦੀ ਆਰਾਧਨਾ ਕਰਨ ਕਰਕੇ ਉਹ ਵੀ ਛੁੱਟ ਜਾਂਦੇ ਹਨ।
ਕਲ ਮਲ ਕਰੋ ਅੰਤ ਦੁਖਦਾਈ,
ਜੇ ਪਾਪ ਕਰੋਗੇ ਅੰਤ ਨੂੰ ਦੁਖੀ ਹੋਵੋਗੇ।
ਜਪੋ ਨਾਮ ਸਭ ਹੋਏ ਸਹਾਈ,
ਨਾਮ ਜਪਿਆ ਕਰੋ, ਨਾਮ ਦੋਨਾਂ ਲੋਕਾਂ ਵਿੱਚ ਸਹਾਈ ਹੁੰਦਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ
ਕੱਲ ਮੈਂ ਹਰ ਕੀਰਤਨ ਪ੍ਰਧਾਨ
ਕਲਯੁਗ ਵਿੱਚ ਹਰੀ ਦੀ ਕੀਰਤੀ ਦੇ ਕੋਲ ਪ੍ਰਧਾਨਤਾ ਹੈ ਪਰਮਾਤਮਾ ਦੀ ਕੀਰਤੀ ਕਰਨੀ ਗੁਰੂ ਸਾਹਿਬ ਜੀ ਦੇ ਬਚਨ ਉਹ ਕਹਿੰਦੇ ਨੇ ਸੱਤ ਯੁਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ ਤਿੰਨੋ ਯੁਗ ਤਿੰਨੋ ਦੜੇ ਕੱਲ ਕੇਵਲ ਨਾਮ ਆਧਾਰ ਕਹਿੰਦੇ ਤਿੰਨਾਂ ਯੁੱਗਾਂ ਦਾ ਨਿਰਣਾ ਕਰਕੇ ਅਸੀਂ ਦੇਖਿਆ ਹੁਣ ਕਲਯੁਗ ਦੇ ਸਮੇਂ ਵਿੱਚ ਕੇਵਲ ਨਾਮ ਦੀ ਸਾਧ ਸੰਗਤ ਜੀ ਅਸਲ ਵਿੱਚ ਓਟ ਹੈ ਨਾਮ ਕਰਕੇ ਉਧਾਰ ਹੁੰਦਾ ਨਾਮ ਕਰਕੇ ਹੀ ਪਾਰ ਉਤਾਰਾ ਹੋਵੇਗਾ
ਅਪਰ ਨਾ ਜਾਣੋ ਇਸੇ ਸਮਾਨ
ਹੋਰ ਕਿਸੇ ਵੀ ਸਾਧਨ ਨੂੰ ਨਾਮ ਜਪਣ ਦੇ ਬਰਾਬਰ ਨਾ ਸਮਝੋ ਤੁਸੀਂ
ਭਗਤ ਕਰੋ ਸਭ ਹੀ ਸੁਖ ਪਾਵੋ
ਪਰਮਾਤਮਾ ਦੀ ਭਗਤੀ ਕਰੋ ਨਾਮ ਜਪੋ ਸਾਰੇ ਸੁਖ ਪਾਵੋਗੇ
ਕਸ਼ਟ ਹੋਏ ਜੇ ਦੰਭ ਕਮਾਵੋ
ਤੇ ਜੇ ਪਖੰਡ ਕਰੋਗੇ ਤੇ ਅਖੀਰ ਨੂੰ ਕਸ਼ਟ ਪੈਣਗੇ ਦੁਖੀ ਹੋਵੋਗੇ
ਬੋਹਰਾ ਦਇਆ ਸਦਨ ਕੇ ਬਦਨ ਤੇ
ਮਹਾਰਾਜ ਦਇਆ ਦੇ ਸਮੁੰਦਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਮੁਖ ਤੋਂ ਜਦੋਂ ਇਹ ਬਚਨ ਉਹਨਾਂ ਨੇ ਸੁਣੇ ਤਾਂ
ਬਚਨ ਸੁਣੇ ਗਤ ਦੈਨ
ਮੁਕਤੀ ਦਾ ਤੇ ਸਤਿਗੁਰੂ ਜੀ ਦੇ ਬਚਨ ਉਹਨਾਂ ਨੇ ਬੜੇ ਧਿਆਨ ਨਾਲ ਸੁਣੇ ਸੋ ਹੁਣ ਆਪਾਂ ਸਾਧ ਸੰਗਤ ਜੀ ਨਾਮ ਦੀ ਵਡਿਆਈ ਦੀ ਬਾਬਤ ਮਹਾਰਾਜ ਜੀ ਦੇ ਜੀਵਨ ਚੋਂ ਸੁਣਦੇ ਪਏ ਆ ਘੱਟੋ ਘੱਟ ਆਪਾਂ ਨੂੰ ਮਹਾਰਾਜ ਦੇ ਦਰ ਤੋਂ ਇੰਨਾ ਕੁ ਜ਼ਰੂਰ ਮੰਗਣਾ ਚਾਹੀਦਾ ਮਹਾਰਾਜ ਕੁਝ ਪੰਜ ਸੱਤ ਮਿੰਟ ਸਾਨੂੰ ਵੀ ਬਖਸ਼ ਦਿਆ ਕਰੋ ਚੌਵੀਆਂ ਘੰਟਿਆਂ ਚੋਂ ਨਿਤਨੇਮ ਜ਼ਰੂਰ ਸਾਡੇ ਘਰਾਂ ਚ ਬਖਸ਼ ਦਿਓ ਆਪਣੇ ਤੇ ਆਪਣੇ ਪਰਿਵਾਰਾਂ ਦੇ ਭਲੇ ਲਈ ਸਾਧ ਸੰਗਤ ਜੀ ਨਿਤਨੇਮ ਦੀ ਦਾਤ ਮਹਾਰਾਜ ਤੋਂ ਮੰਗਣੀ ਚਾਹੀਦੀ ਹੈ ਉਵੇਂ ਤਾਂ ਵੱਧ ਤੋਂ ਵੱਧ ਜਿੰਨੀ ਬਾਣੀ ਪੜ੍ਹੀ ਜਾਏ ਪੜ੍ਹਨੀ ਚਾਹੀਦੀ ਹੈ ਵੱਧ ਤੋਂ ਵੱਧ ਜਿੰਨਾ ਨਾਮ ਜਪਿਆ ਜਾਏ ਜਾਂ ਸੁਣਿਆ ਜਾਏ ਆਪਣਾ ਭਲਾ ਕਰੇਗਾ ਪਰ ਘੱਟੋ ਘੱਟ ਨਿਤਨੇਮ ਤਾਂ ਆਪਣੇ ਘਰਾਂ ਚ ਹੋਵੇ ਜ਼ਰੂਰ ਹੋਵੇ ਮਹਾਰਾਜ ਤੋਂ ਮੰਗਣੀ ਚਾਹੀਦੀ ਹੈ ਦਾਤ ਨਿਤਨੇਮ ਦੀ ਕਿਉਂਕਿ ਸਾਡੇ ਭਲੇ ਲਈ ਹੈ ਇਸੇ ਦਾ ਹੀ ਮੁੱਲ ਪਵੇਗਾ ਇਹ ਨਿਤਨੇਮ ਹੀ ਆਖਿਰ ਪਾਰ ਉਤਾਰੇਗਾ ਬਾਕੀ ਕਾਰਜ ਤਾਂ ਦੁਨੀਆਂ ਦੇ ਸਾਧ ਸੰਗਤ ਜੀ ਆਪਾਂ ਕਰੀ ਜਾਣੇ ਖੈਰ ਛੱਡਣੇ ਵੀ ਨਹੀਂ ਤੇ ਨਾ ਮਹਾਰਾਜ ਨੇ ਛੱਡਣ ਲਈ ਆਖਿਆ ਪਰ ਇੱਕ ਵਚਨ ਜ਼ਰੂਰ ਆਖਿਆ ਔਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਇਹੀ ਕੰਮ ਆਵੇਗਾ ਬਸ ਕਹਿੰਦੇ ਸੰਗਤ ਚ ਬੈਠ ਕੇ ਥੋੜਾ ਭਜਨ ਕਰ ਲਿਆ ਕਰ ਨਾਮ ਵੀ ਜਪ ਲਿਆ ਕਰ ਤੇ ਕੁਝ ਬਾਣੀ ਪੜ੍ਹ ਲਿਆ ਕਰ ਭਲਾ ਹੋ ਜਾਏਗਾ
ਦੋਹਰਾ ਦਇਆ ਸਦਨ ਕੇ ਬਦਨ ਤੇ
ਦਇਆ ਦੇ ਸਮੁੰਦਰ ਦਇਆ ਦੇ ਘਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਮੁਖ ਤੋਂ
ਬਚਨ ਸੁਣੇ ਗਤ ਦੈਨ
ਜਦੋਂ ਮੁਕਤੀ ਦੇਣ ਵਾਲੇ ਇਹ ਬਚਨ ਸਾਰਿਆਂ ਨੇ ਸੁਣੇ ਤਾਂ ਜੀ
ਹਿਰਦੇ ਸ਼ੁੱਧ ਬੰਧਨ ਕਰਤ
ਉਸੇ ਵੇਲੇ ਹਿਰਦਾ ਸ਼ੁੱਧ ਹੋ ਗਿਆ ਉਹਨਾਂ ਸਾਰਿਆਂ ਦਾ
ਸਿੱਖ ਭਏ ਮਨ ਚੈਨ
ਤੇ ਮਹਾਰਾਜ ਨੂੰ ਮੱਥਾ ਟੇਕ ਦਿੱਤਾ ਮਨ ਨੂੰ ਚੈਨ ਆ ਗਿਆ ਸ਼ਾਂਤੀ ਆ ਗਈ ਤੇ ਸਤਿਗੁਰੂ ਜੀ ਦੇ ਸਿੱਖ ਬਣ ਗਏ ਉਹ
ਜਾਓ ਭਾਈ ਜਿੱਤੇ ਹੱਤੇ ਯਾਤਰੀ ਤੇ ਥਾਈ
ਜਿੰਨੇ ਉਸ ਵੇਲੇ ਯਾਤਰੀ ਉੱਥੇ ਆਏ ਸਨ ਬ੍ਰਿਜ ਭੂਮੀ ਤੇ
ਹੁਣ ਸਤਿਗੁਰ ਢਿੱਗ ਆਵਤ ਧਾਈ
ਸੁਣ ਸੁਣ ਕੇ ਮਹਾਰਾਜ ਜੀ ਦਾ ਨਾਮ ਤੇ ਚੱਲੇ ਆਉਂਦੇ ਹਨ ਸਤਿਗੁਰੂ ਜੀ ਦੇ ਦਰਸ਼ਨ ਕਰਨ
ਬੰਦਨ ਕਰਿਓ ਪਾਇਨ ਧਰ ਕੇ
ਮਹਾਰਾਜ ਦੇ ਅੱਗੇ ਭੇਟਾ ਰੱਖ ਰੱਖ ਕੇ ਵੰਦਨਾ ਕਰਦੇ ਨਮਸਕਾਰ ਕਰਦੇ ਹਨ
ਬਿਨਾਂ ਭਣੇ ਮਹਾਂਪੁਰਖ ਵਿਚਾਰ ਕੇ
ਮਹਾਂਪੁਰਖ ਜਾਣ ਕੇ ਬੇਨਤੀਆਂ ਕਰਦੇ ਨੇ ਆਪੋ ਆਪਣੇ ਮਨਾਂ ਦੀਆਂ
ਸ੍ਰੀ ਗੁਰ ਸਭਿਨ ਦੇ ਉਪਦੇਸ਼ਾ
ਮਹਾਰਾਜ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ ਉਹਨਾਂ ਦੇ ਭਲੇ ਦਾ
ਸਤਨਾਮ ਸਿਮਰੋ ਜਗਤੇਸ਼
ਆਖਿਆ ਉਹ ਜਗਤ ਦੇ ਮਾਲਕ ਦਾ ਨਾਮ ਜਪਿਆ ਕਰੋ ਸਿਮਰਿਆ ਕਰੋ ਸਤਨਾਮ ਵਾਹਿਗੁਰੂ ਆਖਿਆ ਕਰੋ
ਭਾਵ ਭਗਤ ਕਰੀਏ ਛਲ ਖੋਏ
ਸੋ ਪ੍ਰੇਮਾ ਭਗਤੀ ਕਰਿਆ ਕਰੋ ਆਪਣੇ ਹਿਰਦੇ ਚੋਂ ਛਲ ਤੇ ਫਰੇਬ ਨੂੰ ਛੱਡ ਕੇ
ਆਸ ਜੇ ਕਰੋ ਤੁਮਰੀ ਗਤ ਹੋਏ
ਜੇ ਇਉਂ ਕਰੋਗੇ ਤੇ ਤੁਹਾਡੀ ਗਤੀ ਹੋਵੇਗੀ ਮੁਕਤੀ ਇੱਕ ਦਿਨ ਇੱਕ ਮੈਨੂੰ ਬਚਨ ਚੇਤੇ ਆ ਗਿਆ ਇੱਥੇ ਸਤਸੰਗ ਜੀ ਭਾਵੇਂ ਬਾਹਰ ਤਾਂ ਨਹੀਂ ਜਾਣ ਨੂੰ ਜੀ ਕਰਦਾ ਪਰ ਹੈ ਢੁਕਵਾਂ ਇੱਕ ਦਿਨ ਟੈਲੀ ਤੇ ਕੋਈ ਗੁਰਮੁਖ ਪਿਆਰਾ ਪ੍ਰੋਗਰਾਮ ਦਿੰਦਾ ਪਿਆ ਸੀ ਉਹਦੇ ਨਾਮ ਦੇ ਮਗਰ ਕੋਹਲੀ ਲੱਗਦਾ ਸੀ ਬੱਚਿਆਂ ਦਾ ਉਹਨੇ ਕੈਂਪ ਲਾਇਆ ਸੀ ਸਿੱਖ ਬੱਚਿਆਂ ਦਾ ਤਾਂ ਬਹੁਤ ਕਮਾਲ ਦੀ ਗੱਲ ਉਹਨੇ ਆਖੀ ਉਹ ਕਹਿੰਦਾ ਬੱਚਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਬਹੁਤ ਅਮੀਰ ਹਾਂ ਮੈਂ ਪਰ ਉਹਨੇ ਕਿਹਾ ਮੈਂ ਬਹੁਤ ਅਮੀਰ ਹੋਣ ਤੋਂ ਪਹਿਲਾਂ ਬਹੁਤ ਗਰੀਬ ਸਾਂ ਤੇ ਜਦੋਂ ਬਹੁਤ ਗਰੀਬ ਸਾਂ ਉਦੋਂ ਸਾਡੀ ਮਾਂ ਨੇ ਸਾਨੂੰ ਆਖਿਆ ਸੀ ਪੁੱਤ ਨਿਤਨੇਮ ਕਰਿਆ ਕਰੋ ਨਿਤਨੇਮ ਨਹੀਂ ਛੱਡਣਾ ਤੇ ਅਸੀਂ ਆਪਣੀ ਮਾਂ ਨੂੰ ਪੁੱਛਿਆ ਵੀ ਮਾਂ ਨਿਤਨੇਮ ਕੀਤਿਆਂ ਕੀ ਹੋਵੇਗਾ ਉਦੋਂ ਗਰੀਬੀ ਸਭ ਤੋਂ ਵੱਧ ਉਹਨੇ ਕਿਹਾ ਸਾਨੂੰ ਸਤਾਉਂਦੀ ਸੀ ਤੇ ਮਾਂ ਨੇ ਆਖਿਆ ਪੁੱਤ ਤਾਂ ਗਰੀਬੀ ਕੱਟੀ ਜਾਵੇਗੀ ਚੇਤਾ ਰੱਖਿਓ ਮਹਾਰਾਜ ਦੀ ਬਾਣੀ ਪੜ੍ਹੋ ਨਿਤਨੇਮ ਕਰੋ ਤੇ ਮਹਾਰਾਜ ਗਰੀਬੀ ਦੂਰ ਕਰ ਦੇਣਗੇ ਉਹ ਕਹਿੰਦੇ ਅੱਜ ਤੱਕ ਸਾਨੂੰ ਸਾਡੀ ਮਾਂ ਦਾ ਉਹ ਬਚਨ ਚੇਤੇ ਹੈ ਅਸੀਂ ਨਿਤਨੇਮ ਨਹੀਂ ਛੱਡਿਆ ਤੇ ਮਹਾਰਾਜ ਨੇ ਕੋਈ ਕਸਰ ਨਹੀਂ ਛੱਡੀ ਉਹ ਆਪਣੇ ਮੂੰਹੋਂ ਕਹਿ ਰਿਹਾ ਸੀ ਉਹ ਕਹਿੰਦਾ ਮੇਰੇ ਬੱਚੇ ਸੁਖਣੀ ਸਾਹਿਬ ਉਹਨਾਂ ਨੂੰ ਕੰਠ ਹੈ ਵੈਲ ਕੁਆਲੀਫਾਈਡ ਨੇ ਉਹਦੇ ਬੱਚੇ ਆਪ ਵੀ ਪੜ੍ਹਿਆ ਲਿਖਿਆ ਸੀ ਗੁਰਮੁਖ ਬੱਚਿਆਂ ਦਾ ਕੈਂਪ ਲਾਇਆ ਸੀ ਉਹਨੇ ਉਹ ਕਹਿੰਦਾ ਮਾਂ ਦਾ ਬਚਨ ਅੱਜ ਤੱਕ ਸਾਨੂੰ ਚੇਤੇ ਆ ਨਿਤਨੇਮ ਕਰਵਾਉਂਦੀ ਸੀ ਸਾਡੇ ਤੋਂ ਕਹਿੰਦੀ ਸੀ ਪੁੱਤ ਨਿਤਨੇਮ ਕਰੋ ਮਹਾਰਾਜ ਕਿਰਪਾ ਕਰ ਦੇਣਗੇ ਇਸ ਲਈ ਮਹਾਰਾਜ ਤੋਂ ਨਿਤਨੇਮ ਮੰਗਣਾ ਚਾਹੀਦਾ ਆਪਾਂ ਨੂੰ।
ਦਿਵਸ ਤੀਨ ਤਹਿ ਰਾਖਿਓ ਡੇਰਾ,
ਕਹਿੰਦੇ ਉਹਨਾਂ ਨੂੰ ਉਪਦੇਸ਼ ਦੇ ਕੇ ਤੇ ਹਜ਼ੂਰ ਨੇ ਤਿੰਨ ਦਿਨ ਉੱਥੇ ਬ੍ਰਿਜ ਭੂਮੀ ਤੇ ਆਪਣਾ ਡੇਰਾ ਰੱਖਿਆ ਹੈ।
ਮਰ ਕੇ ਮਰਦਨ ਦੰਭ ਕਨੇਰਾ,
ਤੇ ਮਹਾਰਾਜ ਜੀ ਨੇ ਪਖੰਡ ਮਲ ਕੇ ਹੀ ਰੱਖ ਦਿੱਤਾ ਉੱਥੇ, ਨਾਸ ਕਰ ਦਿੱਤਾ ਉਹਨਾਂ ਦੇ ਹਿਰਦੇ ਪਵਿੱਤਰ ਕਰ ਦਿੱਤੇ, ਭਲਾ ਕਰ ਦਿੱਤਾ, ਕਿਰਪਾ ਕਰ ਦਿੱਤੀ ਉਹਨਾਂ ਤੇ। ਜੇ ਮਹਾਰਾਜ ਨੇ ਉਹਨਾਂ ਤੇ ਕਿਰਪਾ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਚ ਉਹੀ ਮਹਾਰਾਜ ਇੱਥੇ ਬੈਠੇ ਹੱਥ ਜੋੜ ਕੇ ਨੱਕ ਰਗੜਾਂਗੇ, ਕਿਰਪਾ ਸਾਡੇ ਤੇ ਵੀ ਹੋ ਜਾਏਗੀ।
ਅੱਗੇ ਗਮਨ ਕੀਨ ਗੁਣ ਖਾਨੀ,
ਫਿਰ ਗੁਣਾਂ ਦੀ ਖਾਨ ਮਹਾਰਾਜ ਜੀ ਅੱਗੇ ਚੱਲੇ ਹਨ ਜੀ।
ਜਾਹੇ ਅਨੇਕ ਉਧਾਰੇ ਪ੍ਰਾਣੀ,
ਜਿਨ੍ਹਾਂ ਨੇ ਬਹੁਤ ਪ੍ਰਾਣੀਆਂ ਦਾ ਉਧਾਰ ਚੱਲ ਚੱਲ ਕੇ ਜਾ ਕੇ ਕੀਤਾ ਹੈ।
ਦੋਹਰਾ ਕਰਤਿਓ ਬਚਨ ਬਲਾਸ ਤੋ,
ਏਦਾਂ ਬਚਨ ਬਲਾਸ ਕਰਦੇ ਹੋਏ ਮਹਾਰਾਜ ਜੀ,
ਦੁੱਖ ਨਾਸ਼ਕ ਸੁਖਦਾਏ,
ਸੁਖਾਂ ਨੂੰ ਦੇਣ ਵਾਲੇ ਤੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਮਹਾਰਾਜ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨਾਲ ਬਚਨ ਬਲਾਸ ਕਰਦੇ ਜਾਂਦੇ ਹਨ।
ਨਗਰ ਅਯੁੱਧਿਆ ਜਾਏ ਹੋਤੋ,
ਤੇ ਹੁਣ ਚਲਦੇ ਚਲਦੇ ਮਹਾਰਾਜ ਬ੍ਰਿਜ ਭੂਮੀ ਤੋਂ ਅਯੁੱਧਿਆ ਨਗਰੀ ਚਲੇ ਗਏ ਜਿੱਥੇ ਰਾਮ ਚੰਦਰ ਜੀ ਦਾ ਅਵਤਾਰ ਹੋਇਆ ਹੈ।
ਮੈਂ ਪਹੁੰਚੇ ਆਏ,
ਕਹਿੰਦੇ ਕੋਈ ਸਮਾਂ ਨੀ ਮਹਾਰਾਜ ਨੂੰ ਲੱਗਾ, ਛਿਨ ਮਾਤਰ ਚ ਉੱਥੇ ਪਹੁੰਚੇ ਹਨ।
ਸਰਪਾ ਪਰ ਬੈਠੇ ਗੁਰਪੂਰਨ,
ਇੱਕ ਨਦੀ ਦੇ ਕਿਨਾਰੇ ਤੇ ਪੂਰੇ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਹਨ ਲੈ ਕੇ ਭਾਈ ਬਾਲਾ ਮਰਦਾਨਾ ਜੀ ਨੂੰ।
ਜਗ ਮਹਿ ਦੰਭ ਕੀਨ ਜਨ ਚੂਰਨ,
ਕਹਿੰਦੇ ਜਿਨ੍ਹਾਂ ਨੇ ਸੰਸਾਰ ਵਿੱਚੋਂ ਪਖੰਡ ਨਾਸ ਕਰ ਚੂਰ ਹੀ ਕਰ ਦਿੱਤਾ ਇੱਕ ਵਾਰੀ ਜੀ।
ਸੁਣ ਸ਼੍ਰੀ ਨਾਨਕ ਨਾਮ ਕਿਰਪਾਲਾ,
ਤੇ ਅਯੁੱਧਿਆ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਗੁਰੂ ਨਾਨਕ ਪਾਤਸ਼ਾਹ ਜੀ ਆਏ ਨੇ, ਕਿਉਂਕਿ ਨਾਮ ਤਾਂ ਮਹਾਰਾਜ ਜੀ ਦਾ ਸਾਰਿਆਂ ਨੇ ਸੁਣਿਆ ਸੀ ਪਰ ਦਰਸ਼ਨ ਨਹੀਂ ਸੀ ਸਾਰਿਆਂ ਨੇ ਕੀਤੇ। ਜਦੋਂ ਮਹਾਰਾਜ ਦੇ ਆਉਣ ਦਾ ਪਤਾ ਲੱਗਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਆਏ ਹਨ,
ਔਰ ਤੇ ਨਰ ਆਏ ਤਤਕਾਲ,
ਬਹੁਤ ਛੇਤੀ ਲੋਕੀ ਆਪਣੇ ਕੰਮ ਛੱਡ ਕੇ ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ ਹਨ, ਜਿਹਨੂੰ ਜਿਹਨੂੰ ਪਤਾ ਲੱਗਾ ਕਿਰਪਾਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਆਏ ਹਨ।
ਤੇ ਜਹਾਂ ਬੇਦੀ ਕੁਲ ਦੀਪਾ,
ਜਿੱਥੇ ਬੇਦੀਆਂ ਦੀ ਕੁਲ ਦੇ ਦੀਪਕ ਸਰੂਪ ਪ੍ਰਕਾਸ਼ ਕਰਨ ਵਾਲੇ ਮਹਾਰਾਜ ਜੀ ਬੈਠੇ ਹੋਏ ਸਨ।
ਬੈਠੇ ਪੰਡਿਤ ਆਨ ਸਮੀਪਾ,
ਬਹੁਤ ਸਾਰੇ ਪੰਡਿਤ ਵਿਦਵਾਨ ਲੋਕ ਆਣ ਕੇ ਮਹਾਰਾਜ ਦੇ ਕੋਲ ਕੋਲ ਬੈਠ ਗਏ ਹਨ।
ਬੰਦਨ ਕਰਹੇ ਭਾਉ ਔਰ ਧਰਕ,
ਬਹੁਤ ਪ੍ਰੇਮ ਹਿਰਦੇ ਚ ਰੱਖ ਕੇ ਮਹਾਰਾਜ ਜੀ ਨੂੰ ਵੰਦਨਾ ਸਾਰਿਆਂ ਨੇ ਕੀਤੀ।
ਹਰਖ ਸੁੰਦਰ ਰੂਪ ਨਿਹਰਕ,
ਮਹਾਰਾਜ ਜੀ ਦਾ ਸੁੰਦਰ ਪਵਿੱਤਰ ਦੇਖ ਕੇ ਸਰੂਪ ਬਹੁਤ ਹਰਖ ਹੋਇਆ, ਖੁਸ਼ੀ ਹੋਈ, ਪ੍ਰਸੰਨ ਹੋਏ ਸਾਰੇ।
ਪਈ ਸਮੀਪ ਭੂਰ ਜਾ ਭੀਰਾ,
ਜਦੋਂ ਬਹੁਤ ਸਾਰੀ ਭੀੜ ਮਹਾਰਾਜ ਜੀ ਦੇ ਦੁਆਲੇ ਦੁਆਲੇ ਜੁੜ ਗਈ ਤਾਂ ਜੀ,
ਬੋਲੇ ਸਭ ਸੋ ਗੁਣੀ ਗਹੀਰਾ,
ਗੁਣਾਂ ਦੇ ਖਜ਼ਾਨੇ ਮਹਾਰਾਜ ਜੀ ਸਾਰਿਆਂ ਨੂੰ ਸੁਣਾ ਕੇ ਏਦਾਂ ਬੋਲੇ ਹਨ।
ਰਾਮ ਗਏ ਲੈ ਕਰ ਸੰਗ ਨਗਰੀ,
ਆਖਿਆ ਭਾਈ ਤੁਸੀਂ ਅਯੁੱਧਿਆ ਨਗਰੀ ਦੇ ਰਹਿਣ ਵਾਲੇ ਜੇ, ਤੇ ਅਸੀਂ ਤੇ ਸੁਣਿਆ ਕਿ ਰਾਮ ਚੰਦਰ ਜੀ ਸਾਰੀ ਨਗਰੀ ਨੂੰ ਨਾਲ ਹੀ ਲੈ ਗਏ ਸਨ।
ਨੀਚ ਊਚ ਨਰ ਨਾਰੀ ਸਗਰੀ,
ਸਭ ਉੱਚੇ ਨੀਵੇਂ ਮਨੁੱਖ ਇਸਤਰੀਆਂ ਸਾਰੀ ਨਗਰੀ ਨੂੰ ਰਾਮ ਚੰਦਰ ਜੀ ਕਹਿੰਦੇ ਜਾਣ ਲੱਗੇ ਨਾਲ ਲੈ ਗਏ ਸਨ।
ਦੋਹਰਾ ਇਹ ਆਈ ਕਿਹਤੇ ਅਬਹੇ,
ਮਹਾਰਾਜ ਨੇ ਆਖਿਆ ਜੇ ਸਾਰਿਆਂ ਨੂੰ ਰਾਮ ਚੰਦਰ ਜੀ ਨਗਰੀ ਨੂੰ ਨਾਲ ਲੈ ਗਏ ਸਨ ਤੇ ਆਹ ਕਿੱਥੋਂ ਆ ਗਈ ਹੁਣ ਅਯੁੱਧਿਆ ਨਗਰੀ? ਫਿਰ
ਉੱਚੇ ਧਾਮ,
ਆਹ ਉੱਚੇ ਉੱਚੇ ਵੱਡੇ ਵੱਡੇ ਘਰ ਚਬਾਰੇ ਮਹਿਲ ਮਾੜੀਆਂ ਜਿਹੜੇ ਦਿਸਦੇ ਪਏ, ਇਹ ਕਿੱਥੋਂ ਆ ਗਏ ਹਨ?
ਹੁਣ ਪੰਡਿਤ ਸਾਹਿਬ ਕਹਿਤ ਭੇ,
ਮਹਾਰਾਜ ਜੀ ਦੇ ਬਚਨ ਸੁਣ ਕੇ ਕੁਝ ਕੁ ਪੰਡਿਤ ਸਿਆਣੇ ਬੋਲੇ ਹਨ।
ਜੀ ਲਏ ਸੰਗਰਾਮ,
ਆਖਿਆ ਜੀ ਰਾਮ ਚੰਦਰ ਜੀ ਨੇ ਸਿਰਫ ਜੀਵ ਨਾਲ ਲਏ ਸਨ, ਆਹ ਮਹਿਲ ਮਾੜੀਆਂ ਕੋਠੇ ਮਠਲੇ ਨਹੀਂ ਸੀ ਨਾਲ ਲੈ ਕੇ ਗਏ ਰਾਮ ਚੰਦਰ ਜੀ।
ਜਾਓ ਭਾਈ ਮੰਦਰ ਸਭ ਧਰਨੀ ਪਰ ਰਹੇ,
ਉਹਨਾਂ ਨੇ ਆਖਿਆ ਮੰਦਰ ਆ ਘਰ ਕੋਠੇ ਤਾਂ ਸਾਰੇ ਧਰਤੀ ਤੇ ਹੀ ਰਹੇ ਸਨ।
ਗਏ ਬੈਕੁੰਠ ਜੀਵ ਜੇ ਆਹੇ,
ਜਿਹੜੇ ਜੀਵ ਉਹਨਾਂ ਨੂੰ ਮੰਨਣ ਵਾਲੇ ਨਮਸਕਾਰ ਕਰਨ ਵਾਲੇ ਸਨ ਉਹ ਜ਼ਰੂਰ ਬੈਕੁੰਠਾਂ ਨੂੰ ਚਲੇ ਗਏ ਉਹਨਾਂ ਦੇ ਨਾਲ।
ਨਾਨਕ ਪੁਨ ਬੈਨ ਉਚਾਰੇ,
ਉਹਨਾਂ ਦੀ ਇਹ ਗੱਲ ਸੁਣ ਕੇ ਹਜ਼ੂਰ ਨੇ ਆਪਣੇ ਪਵਿੱਤਰ ਮੁਖ ਤੋਂ ਏਦਾਂ ਬਚਨ ਕੀਤਾ ਜੀ।
ਗਏ ਬੈਕੁੰਠ ਸੋ ਦਰਸ਼ ਨਿਹਾਰੇ,
ਆਖਿਆ ਭਾਈ ਉਹ ਤਾਂ ਬੈਕੁੰਠਾਂ ਨੂੰ ਚਲੇ ਗਏ ਸਨ ਉਹਨਾਂ ਚ ਸ਼ਰਧਾ ਰੱਖ ਕੇ ਉਹਨਾਂ ਦੇ ਦਰਸ਼ਨ ਕਰਕੇ ਬਚਨ ਮੰਨ ਕੇ।
ਆਵ ਤੁਮ ਤਿਹ ਕੋ ਸਿਮਰਹੁ ਨਾਮ,
ਤੇ ਕਹਿੰਦੇ ਤੁਸੀਂ ਕਿਵੇਂ ਜਾਓਗੇ, ਉਹ ਤਾਂ ਚਲੇ ਗਏ ਸੀ, ਹੁਣ ਤੁਸੀਂ ਤਾਂ ਜਾ ਸਕਦੇ ਜੇ ਨਾਮ ਜਪੋਗੇ ਤਾਂ।
ਉਹ ਤੁਮਾਰੋ ਬੈਕੁੰਠ ਧਾਮ,
ਤੁਹਾਡਾ ਵੀ ਬੈਕੁੰਠ ਧਾਮ ਚ ਵਾਸਾ ਹੋ ਸਕਦਾ ਜੇ ਪ੍ਰਮਾਤਮਾ ਦਾ ਨਾਮ ਜਪਣ ਲੱਗ ਪਾਓ ਤਾਂ।
ਗੁਰ ਤੋਂ ਮਿਲ ਭਗਤੀ ਔਰ ਧਾਰੋ,
ਗੁਰੂ ਨਾਲ ਮਿਲ ਕੇ ਉਹਦੇ ਤੋਂ ਨਾਮ ਲੈ ਕੇ ਭਗਤੀ ਕਰਿਆ ਕਰੋ।
ਧਿਆਨ ਕਰੋ ਬੰਧਨ ਛੁਟਕਾਰੋ,
ਧਿਆਨ ਕਰੋਗੇ ਜਿਸ ਵੇਲੇ ਪ੍ਰਮਾਤਮਾ ਦੇ ਚਰਨਾਂ ਦਾ ਸਾਰੇ ਬੰਧਨਾਂ ਤੋਂ ਛੁਟਕਾਰਾ ਹੋ ਜਾਵੇਗਾ।
ਸਤਿਗੁਰ ਦਰਸ਼ਨ ਸਫਲ ਸੁਖਦਾਈ,
ਕਿਉਂਕਿ ਸਤਿਗੁਰੂ ਜੀ ਦੇ ਦਰਸ਼ਨ ਸਫਲੇ ਹੁੰਦੇ ਨੇ, ਸੁਖ ਦੇਣ ਵਾਲੇ ਹੁੰਦੇ ਹਨ।
ਜਪੋ ਨਾਮ ਹੋਏ ਅੰਤ ਸਹਾਈ,
ਨਾਮ ਜਪੋਗੇ ਅੰਤ ਨੂੰ ਸਹਾਇਤਾ ਹੋਵੇਗੀ। ਮਹਾਰਾਜ ਦੇ ਬਚਨ ਹਜ਼ੂਰ ਨੇ ਕਿਰਪਾ ਕੀਤੀ, ਤਿੱਥ ਤੂੰ ਸਮਰੱਥ ਜਿੱਥੇ ਕੋਈ ਨਾ, ਜਿੱਥੇ ਹੋਰ ਕੋਈ ਨੀ ਨਾ ਸਹਾਇਤਾ ਕਰ ਸਕੇਗਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੇ।
ਜਹ ਮੁਸ਼ਕਲ ਹੋਵੇ ਅਤ ਭਾਰੀ,
ਜਿੱਥੇ
ਆਖੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਘੋਰ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਸਤਿਗੁਰ ਦਰਸ਼ ਸਫਲ ਸੁਖਦਾਈ।
ਹਜ਼ੂਰ ਨੇ ਆਖਿਆ ਗੁਰਮੁਖੋ ਸਤਿਗੁਰੂ ਜੀ ਦੇ ਦਰਸ਼ਨ ਸਫਲੇ ਹੁੰਦੇ, ਸੁਖ ਦੇਣ ਵਾਲੇ ਹੁੰਦੇ ਹਨ।
ਜਪੋ ਨਾਮ ਹੋਏ ਅੰਤ ਸਹਾਈ,
ਨਾਮ ਜਪੋਗੇ ਤੇ ਅੰਤ ਨੂੰ ਇਹ ਨਾਮ ਸਹਾਇਤਾ ਕਰੇਗਾ।
ਗੁਰਮੁਖ ਹੋਵੋ ਤਜੋ ਵਿਕਾਰਾ,
ਗੁਰਮੁਖ ਬਣੋ ਗੁਰਮੁਖ ਵਿਕਾਰ ਛੱਡ ਦਿਓ।
ਆਪ ਰਹੋ ਕਰ ਪਿੱਤਰ ਉਧਾਰਾ,
ਆਪ ਵੀ ਤਰ ਜਾਓਗੇ ਤੇ ਤੁਹਾਡੇ ਨਾਮ ਜਪਣ ਕਰਕੇ ਤੁਹਾਡੇ ਪਿੱਤਰਾਂ ਦਾ ਵੀ ਉਧਾਰ ਹੋਵੇਗਾ। ਆਪ ਤਰੇ ਜਨ ਪਿੱਤਰੀ ਤਾਰੇ।
ਦੋਹਰਾ ਸੁਣ ਪੰਡਤ ਬੂਜਨ ਕੀਓ,
ਮਹਾਰਾਜ ਜੀ ਦੇ ਬਚਨ ਸੁਣ ਕੇ ਪੰਡਤਾਂ ਨੇ ਇੱਦਾਂ ਪੁੱਛਿਆ ਜੀ।
ਗੁਰੂ ਕੇ ਤੁਕ ਪਰਕਾਰ,
ਆਖਿਆ ਜੀ ਤੁਸੀਂ ਗੁਰੂ ਗੁਰੂ ਸਤਿਗੁਰੂ ਸਤਿਗੁਰੂ ਬੜੀ ਸੋਭਾ ਬੜੀ ਮਹਿਮਾ ਕਰਦੇ ਜੇ, ਕਿਰਪਾ ਕਰਕੇ ਇਹ ਤਾਂ ਦੱਸੋ ਕਿ ਗੁਰੂ ਕਿੰਨੀ ਪ੍ਰਕਾਰ ਦੇ ਹੁੰਦੇ ਹਨ।
ਉੱਤਰ ਦੇਣ ਹੇਤ ਤਬ,
ਉਹਨਾਂ ਨੂੰ ਉੱਤਰ ਦੇਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ
ਬੋਲੇ ਗੁਰੂ ਉਧਾਰ,
ਕਹਿੰਦੇ ਨੇ ਦਾਤੇ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਨੂੰ ਉੱਤਰ ਦੇਣ ਵਾਸਤੇ ਇੱਦਾਂ ਬੋਲੇ ਹਨ।
ਆਓ ਭਾਈ ਇੱਕ ਪੰਡਿਤ ਗੁਰ ਇੱਕ ਅਵਧੂਤਾ,
ਮਹਾਰਾਜ ਦੱਸਣ ਲੱਗੇ ਕਹਿੰਦੇ ਗੁਰਮੁਖੋ ਇੱਕ ਪੰਡਿਤ ਗੁਰੂ ਹੁੰਦਾ ਤੇ ਇੱਕ ਅਵਧੂਤ ਗੁਰੂ ਹੁੰਦਾ ਹੈ।
ਮਹਾਂਪੁਰਖ ਇੱਕ ਜੇ ਮਤ ਪੂਤਾ,
ਇੱਕ ਪਵਿੱਤਰ ਮਤ ਵਾਲਾ ਮਹਾਂਪੁਰਖ ਪੂਰਨ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਗੁਰੂ ਹੁੰਦਾ ਹੈ। ਪੰਡਿਤ ਅਵਧੂਤ ਤੇ ਪੂਰੀ ਮਤ ਵਾਲਾ ਪੂਰਾ ਗੁਰੂ ਕੀ ਹੁੰਦਾ ਅੱਗੇ ਆਪਾਂ ਨੂੰ ਪਤਾ ਲੱਗ ਜਾਏਗਾ, ਇਸ ਕਰਕੇ ਆਪਾਂ ਇੱਥੇ ਖੜ ਕੇ ਵਿਆਖਿਆ ਭਾਵਾਂ ਨਾ ਕਰੀਏ ਜੀ।
ਲੱਖਿਆ ਨਾ ਸੁਣੋ ਭਿੰਨ ਮਨ ਮਾਨੋ,
ਮਹਾਰਾਜ ਨੇ ਆਖਿਆ ਤੁਹਾਨੂੰ ਤਿੰਨਾਂ ਦੇ ਲੱਛਣ ਦੱਸਦੇ ਨੇ। ਤਿੰਨ ਪ੍ਰਕਾਰ ਦੇ ਗੁਰੂ ਹੁੰਦੇ, ਇੱਕ ਪੰਡਿਤ ਗੁਰੂ ਇੱਕ ਅਵਧੂਤ ਗੁਰੂ ਤੇ ਇੱਕ ਪੂਰਾ ਬ੍ਰਹਮ ਸਰੋਤਰੀ ਗੁਰੂ। ਬ੍ਰਹਮ ਵਿੱਚ ਭੇਦ ਜਿਹੜਾ ਹੁੰਦਾ ਹੈ,
ਜੇ ਪੰਡਿਤ ਕਹੋ ਵਿਨ ਜਾਣੋ,
ਆਖਿਆ ਜਿਹੜਾ ਪੰਡਿਤ ਹੈ ਨਾ ਉਹ ਇੱਦਾਂ ਦਾ ਗੁਰੂ ਹੁੰਦਾ, ਜਾਣ ਲਓ ਦੀ ਇਹ ਨਿਸ਼ਾਨੀ ਹੈ।
ਅਣਤਾਰੂ ਜਿਉ ਬਚਨੇ ਲਾਏ,
ਸਮਝ ਲਓ ਵੀ ਜਿਵੇਂ ਕੋਈ ਅਣਤਾਰੂ ਬੰਦਾ ਦਰਿਆ ਦੇ ਕਿਨਾਰੇ ਤੇ ਬੈਠਾ ਹੋਵੇ ਤੇ ਇੱਦਾਂ ਲੋਕਾਂ ਨੂੰ ਆਖੇ, ਆਪ ਉਹ ਤਰਨਾ ਨਾ ਜਾਣਦਾ ਹੋਵੇ, ਹੋਵੇ ਅਣਤਾਰੂ ਤੇ ਦਰਿਆ ਦੇ ਕਿਨਾਰੇ ਤੇ ਪਾਰ ਜਾਣ ਵਾਲਿਆਂ ਨੂੰ ਇੱਦਾਂ ਸਿੱਖਿਆ ਦੇਵੇ।
ਨਦੀ ਪਾਰ ਤਟ ਹੋ ਤਲਖਾਏ,
ਦੱਸੇ ਲੋਕਾਂ ਨੂੰ ਵੀ ਨਦੀ ਪਾਰ ਕਿਵੇਂ ਕਰਨੀ ਹੈ, ਇੱਥੋਂ ਕਜਾਇਓ, ਇੱਥੇ ਪਾਣੀ ਬਹੁਤਾ ਤੇਜ਼ ਨਹੀਂ ਹੈ, ਉੱਥੇ ਘੁੰਮਣ ਘੇਰੀ ਨਹੀਂ ਪੈਂਦੀ, ਇੱਥੇ ਪੈਰ ਨਹੀਂ ਜੇ ਲੱਗਦੇ, ਉੱਥੋਂ ਹੋ ਕੇ ਲੰਘਿਓ। ਆਪ ਤਾਂ ਤਰਨਾ ਨਹੀਂ ਜਾਣਦਾ ਤੇ ਕਹਿੰਦੇ ਦਰਿਆ ਦੇ ਕਿਨਾਰੇ ਤੇ ਦੂਜਿਆਂ ਨੂੰ ਤਰਨ ਦੀ ਮਤ ਦੇ ਰਿਹਾ ਜਿਹੜਾ।
ਕਰੋ ਤਾਹੇ ਹੋਵੋਗੇ ਪਾਰੂ,
ਜਿਹੜਾ ਦੱਸ ਰਿਹਾ ਹੋਵੇ ਨਾ ਕਿਨਾਰੇ ਤੇ ਬੈਠਾ ਐਂ ਉਤਰੋਗੇ ਤਾਂ ਪਾਰ ਹੋ ਜਾਓਗੇ।
ਪਾਰ ਮਹਿ ਜਾਣਹਿ ਕਰਹਿ ਉਚਾਰੂ,
ਆਪ ਤਰਨਾ ਜਾਣਦਾ ਕੋਈ ਨੀ ਵਿਚਾਰਾ ਤੇ ਦੂਸਰਿਆਂ ਨੂੰ ਜਾਚ ਦੱਸ ਰਿਹਾ ਤਰਨ ਦੇ।
ਆਪ ਨਾ ਕਰਹੇ ਦੇ ਤੇ ਉਪਦੇਸ਼ਾ,
ਆਪ ਕਰਦਾ ਕੋਈ ਨੀ ਤੇ ਉਪਦੇਸ਼ ਸਿਰਫ ਦੂਸਰਿਆਂ ਨੂੰ ਦਿੰਦਾ ਹੈ।
ਪੰਡਿਤ ਗੁਰ ਜਾਣੋ ਤੁਮੇ ਐਸਾ,
ਮਹਾਰਾਜ ਨੇ ਆਖਿਆ ਪੰਡਿਤ ਗੁਰੂ ਤਾਂ ਐਸਾ ਹੈ, ਜਾਣ ਲਓ ਵੀ ਵਿਦਿਆ ਉਹਦੇ ਕੋਲ ਜ਼ਰੂਰ ਹੈ, ਵਿਦਿਆ ਦੇ ਕਰਕੇ ਦੱਸੀ ਜਾ ਰਿਹਾ ਕਿਨਾਰੇ ਤੇ ਬੈਠਾ, ਪਰ ਆਪ ਕਦੇ ਪਾਣੀ ਚ ਨਹੀਂ ਉਤਰਿਆ, ਆਪ ਤਰਨਾ ਨਹੀਂ ਜਾਣਦਾ, ਉਹਨੂੰ ਤਰਨਾ ਆਉਂਦਾ ਹੀ ਨਹੀਂ, ਪਰ ਦੂਸਰਿਆਂ ਨੂੰ ਤਰਨ ਦਾ ਉਪਦੇਸ਼ ਦੇ ਰਿਹਾ ਸਿਰਫ ਆਪਣੀ ਵਿਦਿਆ ਦੇ ਕਰਕੇ, ਉਹ ਪੰਡਿਤ ਗੁਰੂ ਹੈ।
ਵੇਦ ਪੁਰਾਣਾਂ ਕਰਹਿ ਵਖਿਆਨ,
ਤੇ ਵੇਦਾਂ ਪੁਰਾਣਾਂ ਦਾ ਉਹ ਬੜਾ ਵਖਿਆਨ ਕਰਦਾ ਹੈ।
ਲੋਹ ਮੋਹ ਮਹਿ ਬੈਸ ਬਿਹਾਨਾ,
ਪਰ ਆਪ ਸਾਰਾ ਲੋਭ ਮੋਹ ਚ ਫਸਿਆ, ਸਾਰੀ ਉਮਰ ਆਪ ਲੋਭ ਮੋਹ ਚੋਂ ਨਿਕਲਿਆ ਨਹੀਂ ਤੇ ਦੂਜਿਆਂ ਨੂੰ ਵੇਦਾਂ ਪੁਰਾਣਾਂ ਦੇ ਉਪਦੇਸ਼ ਸੁਣਾਉਂਦਾ ਹੈ।
ਲੋਹਰਾ ਉਨ ਮਿਲਣ ਕੋ ਜਾਣੀਐ,
ਕਹਿੰਦੇ ਨੇ ਉਸ ਵਿਦਿਆ ਦਾ ਤੇ ਗੁਰੂ ਜਿਹੜਾ ਹੈ ਪੰਡਿਤ ਗੁਰੂ, ਆਪ ਤਰਨਾ ਤਾਂ ਨਹੀਂ ਜਾਣਦਾ, ਉਪਦੇਸ਼ ਤਰਨ ਦਾ ਦਿੰਦਾ, ਪਰ ਵਿਦਿਆ ਹੁੰਦੀ ਕੋਲ, ਇਸ ਕਰਕੇ ਉਹਦੇ ਕੋਲ ਬੈਠਣ ਦਾ ਵੀ ਕੁਝ ਕੁ ਪੁੰਨ ਹੈ।
ਹੋਰ ਤੁਨਾਰੇ ਦੇ ਗਿਆਨ,
ਪਰ ਹਿਰਦੇ ਚ ਗਿਆਨ ਨਹੀਂ ਹੋਣਾ ਉਹਦੇ ਕੋਲ ਬੈਠਿਆ, ਗਿਆਨ ਨਹੀਂ ਕਰਵਾ ਸਕਦਾ।
ਹੁਣ ਜੋ ਹੈ ਅਵਧੂਤ ਗੁਰ,
ਮਹਾਰਾਜ ਨੇ ਕਿਹਾ ਇਹ ਤਾਂ ਤੁਹਾਨੂੰ ਦੱਸਿਆ ਸੀ ਪੰਡਿਤ ਗੁਰੂ, ਤੇ ਹੁਣ ਜਿਹੜਾ ਅਵਧੂਤ ਗੁਰੂ ਹੁੰਦਾ ਉਹ ਸੁਣੋ ਕੀ ਹੁੰਦਾ ਹੈ।
ਵਿਦਿਆ ਤੇ ਅਣਜਾਨ,
ਉਹ ਜਿਹੜਾ ਅਵਧੂਤ ਗੁਰੂ ਆ ਉਹਦੇ ਕੋਲ ਵਿਦਿਆ ਕੋਈ ਨਹੀਂ ਹੁੰਦੀ, ਪਰ ਉਹਦੇ ਕੋਲ ਆਪਣੇ ਕੋਲ ਗਿਆਨ ਹੁੰਦਾ। ਪਹਿਲਾਂ ਦੱਸਿਆ ਸੀ ਪੰਡਿਤ ਕੋਲ ਵਿਦਿਆ ਬਹੁਤ ਹੈ, ਪਰ ਆਪਣੇ ਕੋਲ ਗਿਆਨ ਉਹਦੇ ਕੋਈ ਨਹੀਂ, ਆਪਣਾ ਤਜਰਬਾ ਕੋਈ ਨਹੀਂ, ਅਨੁਭਵ ਕੋਈ ਨਹੀਂ, ਆਪ ਤਰਨਾ ਨਹੀਂ ਜਾਣਦਾ, ਵਿਦਿਆ ਦੇ ਆਸਰੇ ਲੋਕਾਂ ਨੂੰ ਤਰਨ ਦੇ ਢੰਗ ਦੱਸੀ ਜਾਂਦਾ। ਅਵਧੂਤ ਗੁਰੂ ਆ ਜਿਸ ਕੋਲ ਵਿਦਿਆ ਕੋਈ ਨਹੀਂ, ਪਰ ਕਮਾਈ ਆਪਣੀ ਪੂਰੀ, ਆਪਣਾ ਜਨਮ ਸਫਲਾ ਕੀਤਾ, ਆਪਣੇ ਅੰਦਰ ਗਿਆਨ ਹੈ ਉਸ ਦੇ।
ਜਾਓ ਭਾਈ ਨਾਲ ਸੰਤ ਕੋ ਜੋ ਗਹਿ ਪਾਇਓ,
ਕਹਿੰਦੇ ਕਿਸੇ ਪੂਰੇ ਦੀ ਸੰਗਤ ਕਰਕੇ ਤੇ ਉਹ ਜਿਹੜਾ ਅਵਧੂਤ ਗੁਰੂ ਆਪ ਵੀ ਪੂਰਾ ਹੋ ਗਿਆ, ਪਰ ਵਿਦਿਆ ਨਹੀਂ ਉਹਦੇ ਕੋਲੇ, ਕਿਸੇ ਦਾ ਸ਼ੰਕਾ ਦੂਰ ਨਹੀਂ ਕਰ ਸਕਦਾ, ਕਿਸੇ ਦੇ ਸਵਾਲ ਦਾ ਜਵਾਬ ਨਹੀਂ ਦੇ ਸਕਦਾ, ਪਰ ਆਪ ਅੰਦਰੋਂ ਬਿਲਕੁਲ ਪ੍ਰਮਾਤਮਾ ਨਾਲ ਭੇਦ ਹੋਇਆ ਹੋਇਆ ਹੈ।
ਭਇਓ ਗਿਆਨ ਔਰ ਮੋਹ ਮਿਟਾਇਓ,
ਕਹਿੰਦੇ ਆਪ ਨੂੰ ਗਿਆਨ ਹੋ ਗਿਆ ਤੇ ਉਹਦਾ ਮੋਹ ਮਿਟ ਗਿਆ ਅੰਦਰੋਂ ਕਿਸੇ ਪੂਰੇ ਦੀ ਸੰਗਤ ਕਰਨ ਕਰਕੇ।
ਆਪ ਭਵ ਸਾਗਰ ਸੋਏ,
ਕਹਿੰਦੇ ਉਹ ਆਪ ਤਾਂ ਤਰਜੇਗਾ ਅਵਧੂਤ ਗੁਰੂ ਜਿਹੜਾ, ਉਹਦੇ ਆਪਣੇ ਤਰਨ ਵਿੱਚ ਕੋਈ ਸ਼ੰਕਾ ਨਹੀਂ, ਪੰਡਿਤ ਗੁਰੂ ਨੇ ਤੇ ਆਪ ਵੀ ਨਹੀਂ ਨਾ ਤਰਨਾ, ਉਹਦੇ ਕੋਲ ਸਿਰਫ ਵਿਦਿਆ
ਤੇ ਨਾਮ ਦੀ ਕਮਾਈ ਨਹੀਂ ਹੈ, ਇਹਦੇ ਅੰਦਰ ਨਾਮ ਦੀ ਕਮਾਈ ਅਵਧੂਤ ਗੁਰੂ ਕੋਲ ਹੈ, ਪਰ ਵਿਦਿਆ ਨਹੀਂ ਕਿਸੇ ਦੂਸਰੇ ਨੂੰ ਕਿਸੇ ਸ਼ੰਕੇ ਦਾ ਜਵਾਬ ਨਹੀਂ ਦੇ ਸਕਦਾ, ਪਰ ਉਹਦੇ ਤਰਨ ਚ ਸ਼ੰਕਾ ਕੋਈ ਨੀ, ਆਪ ਤਰ ਜਾਏਗਾ ਉਹ।
ਔਰ ਉਧਾਰ ਨਾ ਤਿਹ ਤੇ ਹੋਏ,
ਪਰ ਅਵਧੂਤ ਗੁਰੂ ਕਿਸੇ ਹੋਰ ਨੂੰ ਨਹੀਂ ਤਾਰ ਸਕਦਾ, ਆਪ ਜ਼ਰੂਰ ਤਰ ਜਾਏਗਾ ਉਹ।
ਜਿਉ ਜਲ ਵੇਖੇ ਲਸ਼ਟ ਕਾ ਜਾਈ,
ਮਹਾਰਾਜ ਨੇ ਆਖਿਆ ਇੱਕ ਪ੍ਰਮਾਣ ਦੇਣੇ ਤੁਹਾਡੀ ਸਮਝ ਚ ਗੱਲ ਆ ਜਾਏ, ਜਿਵੇਂ ਪਾਣੀ ਦੇ ਉੱਤੇ ਕੋਈ ਸੋਟੀ ਤਰਦੀ ਜਾਂਦੀ ਹੋਵੇ ਦਰਿਆ ਵਿੱਚ,
ਆਪ ਤਰੇ ਨਾ ਔਰ ਤਰਾਈ,
ਕਹਿੰਦੇ ਉਹ ਸੋਟੀ ਲੱਕੜ ਦੀ ਆਪ ਤਾਂ ਤਰ ਜਾਂਦੀ ਹੈ, ਪਰ ਜੇ ਕੋਈ ਆਖੇ ਸੋਟੀ ਨੂੰ ਫੜ ਕੇ ਮੈਂ ਤਰ ਜਾ ਤੇ ਕੋਈ ਹੋਰ ਉਹਦੇ ਆਸਰੇ ਨਹੀਂ ਤਰ ਸਕਦਾ, ਆਪ ਜ਼ਰੂਰ ਤਰਦੀ ਉਹ।
ਹੁਣ ਜੇ ਮਹਾਂਪੁਰਖ ਗੁਰ ਜਾਣੋ,
ਕਹਿੰਦੇ ਹੁਣ ਤੁਹਾਨੂੰ ਦੱਸਦੇ ਜਿਹੜਾ ਮਹਾਂਪੁਰਸ਼ ਗੁਰੂ ਹੁੰਦਾ ਪੂਰਾ ਬ੍ਰਹਮ ਸਰੋਤਰੀ ਬ੍ਰਹਮ ਵਿੱਚ ਅਭੇਦ, ਜਿਸ ਕੋਲੇ ਵਿਦਿਆ ਵੀ ਹੁੰਦੀ ਹੈ ਤੇ ਆਪਣੀ ਕਮਾਈ ਵੀ ਹੁੰਦੀ ਹੈ,
ਤਾਂ ਵਿਦਿਆ ਮਹਿ ਨਿਪੁੰਨ ਪਛਾਣੋ,
ਉਹ ਗੁਰੂ ਸਾਰੀ ਵਿਦਿਆ ਵਿੱਚ ਵੀ ਨਿਪੁੰਨ ਹੈ ਤੇ ਨਾਮ ਜਪਣ ਚ ਬ੍ਰਹਮ ਗਿਆਨ ਵਿੱਚ ਵੀ ਨਿਪੁੰਨ ਹੁੰਦਾ, ਸਾਰੇ ਪਾਸੇ ਉਹ ਪੂਰਾ ਹੀ ਪੂਰਾ ਹੁੰਦਾ ਹੈ।
ਜਿਨਕੋ ਮਿਲਹਿ ਮਨ ਜੁਜੇਸ ਜਾਈ,
ਕਹਿੰਦੇ ਉਹਨਾਂ ਉਸ ਪੂਰੇ ਗੁਰੂ ਨੂੰ ਜਾ ਕੇ ਜਿਹੜੇ ਮਨੁੱਖ ਮਿਲਣਗੇ,
ਹੋਏ ਉਧਾਰ ਸਹਿਜੇ ਗਤ ਪਾਈ,
ਤੇ ਉਹ ਸਹਿਜੇ ਹੀ ਉਧਾਰ ਕਰ ਦੇਵੇਗਾ, ਕੋਲ ਆਉਣ ਵਾਲਿਆਂ ਦੀ ਗਤੀ ਕਰ ਦੇਵੇਗਾ, ਐਸੇ ਪੂਰੇ ਗੁਰੂ ਨੂੰ ਮਿਲਣ ਵਾਲਿਆਂ ਦੀ ਗਤੀ ਸਹਿਜੇ ਹੀ ਹੋ ਜਾਵੇਗੀ।
ਇਹ ਉਪਦੇਸ਼ ਦੇ ਗਿਆਨ,
ਕਹਿੰਦੇ ਜਿਹਨੂੰ ਜਿਹਨੂੰ ਉਪਦੇਸ਼ ਦੇ ਦੇਵੇਗਾ ਗਿਆਨ ਕਰਵਾਈ ਜਾਵੇਗਾ,
ਐਸੇ ਮਹਾਂਪੁਰਖ ਸੁਖ ਦਾਨ,
ਇਹੋ ਜਿਹਾ ਮਹਾਂਪੁਰਸ਼ ਜਿਹੜਾ ਪੂਰਾ ਗੁਰੂ ਹੈ ਉਹ ਬੜਾ ਸੁਖ ਦੇਣ ਵਾਲਾ ਹੁੰਦਾ ਹੈ।
ਦੋਹਰਾ ਤਿਨਕੇ ਦੇਖ ਆਚਾਰ ਨਰ,
ਕਹਿੰਦੇ ਉਸ ਪੂਰੇ ਗੁਰੂ ਨੂੰ ਤੇ ਦੇਖ ਕੇ ਹੀ ਬਹੁਤੇ ਲੋਕ,
ਜੇ ਕੋ ਆਪ ਕਮਾਏ,
ਤੇ ਜੇ ਉਹਦਾ ਜੀਵਨ ਦੇਖ ਕੇ ਕੋਈ ਥੋੜੀ ਬਹੁਤੀ ਵੀ ਉਹਦੇ ਵਿੱਚੋਂ ਕਮਾਈ ਕਰ ਲਵੇ ਤਾਂ,
ਸਵਸਥ ਹੋ ਤਿਨ ਕੋ ਸਦਾ,
ਤੇ ਉਹ ਸਦਾ ਵਾਸਤੇ ਕਲਿਆਣ ਨੂੰ ਪ੍ਰਾਪਤ ਹੋਣਗੇ।
ਜਮਪੁਰ ਸੋ ਨਹਿ ਜਾਏ,
ਉਹ ਜਮਪੁਰੀ ਨੂੰ ਨੀ ਜਾਣਗੇ ਜਿਹੜੇ ਪੂਰੇ ਗੁਰੂ ਦੇ ਚਰਨ ਫੜ ਲੈਣਗੇ ਜੀ।
ਜਾਓ ਭਾਈ,
ਇਸੇ ਲਈ ਮਹਾਰਾਜ ਨੇ ਬਚਨ ਕੀਤੇ ਕਾਚੇ ਗੁਰ ਤੇ ਮੁਕਤ, ਗੁਰੂ ਤਾਂ ਜਿਹੜਾ ਮਰਜ਼ੀ ਆਪਣੇ ਨਾਂ ਨਾਲ ਸਾਧ ਸੰਗਤ ਜੀ ਲਵਾ ਲਵੇ, ਕੋਈ ਫਰਕ ਨੀ ਪੈਂਦਾ, ਭਾਵੇਂ ਸਤਿਗੁਰੂ ਬਣ ਕੇ ਬੈਠ ਜਾਵੇ, ਬੈਠੇ ਵੀ ਨੇ ਲੋਕ, ਪਰ ਉਹ ਕੋਈ ਅਵਧੂਤ ਜੇ, ਕੋਈ ਪੰਡਿਤ ਜੇ, ਕੋਈ ਸਿਰਫ ਗੱਲਾਂ ਕਰਨੀਆਂ ਲੱਛੇਦਾਰ ਜਾਣਦਾ, ਤੇ ਕੋਈ ਚਲੋ ਜੇ ਆਪ ਤਰਨਾ ਥੋੜਾ ਬਹੁਤ ਉਹਦੇ ਕੋਲ ਹੈ ਸਮਰੱਥਾ, ਕਿਸੇ ਦੂਜੇ ਨੂੰ ਨਹੀਂ ਤਾਰ ਸਕਦਾ, ਤੇ ਮਹਾਰਾਜ ਨੇ ਬਚਨ ਹੀ ਕਰਦੇ, ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੋਊਗਾ, ਕੱਚੇ ਨੂੰ ਫੜ ਲਓਗੇ ਗੁਰਮੁਖੋ ਕਿਵੇਂ ਪਾਰ ਨਾ ਕਰ ਸਕੇਗਾ ਉਹ ਤੁਹਾਨੂੰ। ਹਾਂ, ਗੁਰੂ ਪੂਰਾ ਆਵੇਗਾ, ਉਹਦੀ ਸ਼ਰਨ ਵਿੱਚ ਜਾਵੋਗੇ ਤੇ ਕਲਿਆਣ ਕਰ ਦੇਗਾ ਉਹ ਵੀ ਸੌਖੀ ਛੇਤੀ ਸਹਾਇਤਾ ਨਾਲ ਹੀ।
ਨਰ ਜਿਹ ਪਾਰ ਲੰਘਾਵਨ ਹੋਏ,
ਸੋ ਜਿਹੜਾ ਜਿੰਨੇ ਸ਼ਰਨ ਵਿੱਚ ਆਉਣਗੇ ਉਹਨਾਂ ਸਾਰਿਆਂ ਨੂੰ ਪਾਰ ਲੰਘਾ ਸਕਦਾ ਹੈ।
ਪਾਰ ਕਰੇ ਕੇਵਟ ਸਮ ਸੋਏ,
ਮਹਾਰਾਜ ਦੇ ਬਚਨ ਨੂੰ ਕਹਿੰਦੇ ਨੇ ਉਹ ਮਲਾਹ ਬਣ ਕੇ ਪਾਰ ਕਰ ਦਿੰਦਾ, ਕਿਉਂਕਿ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਪੰਜਵੇਂ ਪਾਤਸ਼ਾਹ ਜੀ ਦੀ ਵਡਿਆਈ ਵਿੱਚ, ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰੇਸ਼ਟ ਲਾਗ ਬਿੱਤਰ ਹੋ। ਕਹਿੰਦੇ ਗੁਰਮੁਖੋ ਜਿਵੇਂ ਜਹਾਜ਼ ਉਹ ਆਪਣੇ ਉੱਪਰ ਚੜ੍ਹਨ ਵਾਲਿਆਂ ਨੂੰ ਲੈ ਜਾਂਦਾ ਨਾ ਪਾਰਲੇ ਕਿਨਾਰੇ ਤੇ, ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਨਾਮ ਦਾ ਜਹਾਜ਼ ਹੀ ਤਿਆਰ ਕਰਦੇ ਨੇ, ਤੇ ਇਹ ਜਹਾਜ਼ ਇੰਨੀ ਸਮਰੱਥਾ ਵਾਲਾ, ਹੋਰ ਕੋਈ ਵੀ ਸ਼ਿਪ ਹੋਵੇ ਸਾਧ ਸੰਗਤ ਜੀ ਉਹਦੀ ਕੋਈ ਸਮਰੱਥਾ, ਉਹਦੇ ਤੇ 200, 400, 500, 1000 ਆਦਮੀ ਚੜੇਗਾ ਜਾਂ 1000 ਗੱਡੀ ਲੱਦੀ ਜਾ ਸਕਦੀ ਜਾਂ ਕੁਝ ਇਸ ਤਰ੍ਹਾਂ ਗਿਣਤੀ ਮਿਣਤੀ ਦੇ ਟੰਨਾਂ ਦਾ ਭਾਰ ਰੱਖ ਲਵਾਂਗੇ ਨਾ, ਅਖੀਰ ਵੱਧ ਪਾਵਾਂਗੇ ਤੇ ਡੁੱਬ ਜਾਏਗਾ। ਪਰ ਮਹਾਰਾਜ ਦੇ ਬਚਨ ਉਹ ਕਹਿ ਰਹੇ ਗੁਰਮੁਖੋ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਨਾਮ ਦਾ ਜਹਾਜ਼ ਇੰਨੀ ਸਮਰੱਥਾ ਵਾਲਾ ਸਗਲ ਸ੍ਰਿਸ਼ਟ, ਜੇ ਸਾਰੀ ਸ੍ਰਿਸ਼ਟੀ ਦੇ ਜੀਵ ਚੜ੍ਹ ਜਾਣ ਤੇ ਸਾਰੀ ਸ੍ਰਿਸ਼ਟੀ ਤਰ ਜਾਏਗੀ, ਪਰ ਚੜ੍ਹਦੇ ਨਹੀਂ ਲੋਕ ਨਾਮ ਦੇ ਜਹਾਜ਼ ਤੇ, ਕਿੰਨੇ ਕੁ ਲੋਕ ਚੜ੍ਹਦੇ ਆ, ਜਿੰਨੇ ਨਾਮ ਦਾ ਆਸਰਾ ਲੈਣਗੇ ਗੁਰੂ ਸਾਹਿਬ ਜੀ ਦੇ ਨਾਮ ਦਾ ਬੇੜਾ, ਤਾਂ ਹੀ ਰੋਜ਼ ਆਪਾਂ ਪੜ੍ਹਦੇ ਨਾ ਸ਼ਾਇਦ, ਇਸੇ ਕਰਕੇ ਗੁਰਮੁਖਾਂ ਨੇ ਕਿਰਪਾ ਕੀਤੀ ਹੋਵੇ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜਿਹੜੇ ਚੜ੍ਹਨਗੇ ਉਹੀ ਪਾਰ ਉਤਰਨਗੇ, ਪਰ ਜਿਹੜੇ ਚੜ੍ਹਨਗੇ ਹੀ ਨਾ ਉਹਨਾਂ ਨੂੰ ਹੁਣ ਵਾਹਿਗੁਰੂ ਨਾਮ ਕਿਵੇਂ ਪਾਰ ਉਤਾਰ ਦੇਵੇਗਾ। ਇਸੇ ਲਈ ਇਹ ਕਿਰਪਾ ਹੁੰਦੀ ਪਈ ਆ। ਦੇਖੋ ਹੁਣ 40 ਮੁਕਤਿਆਂ ਦੀ ਯਾਦ ਵਿੱਚ ਇੱਥੇ ਸਮਾਗਮ ਚੱਲਦਾ ਸਾਧ ਸੰਗਤ ਜੀ, ਤੇ ਬਹੁਤ ਆਨੰਦ ਸੰਗਤਾਂ ਮਾਣਦੀਆਂ, ਬਹੁਤ ਰਸ ਲੈ ਰਹੀਆਂ, ਤੇ ਨਾਮ ਦੇ ਜਹਾਜ਼ ਤੇ ਚੜ੍ਹਨਗੀਆਂ, ਅਖੀਰ ਪਾਰ ਵੀ ਜ਼ਰੂਰ ਉਤਰਨਗੀਆਂ, ਕਿਉਂਕਿ ਗੁਰੂ ਨੂੰ ਆਪਣੇ ਬਿਰਧ ਦੀ ਲਾਜ ਹੁੰਦੀ ਹੈ।
ਤੇਹ ਕੇ ਦਰਸ਼ਨ ਕਲ ਮਰ ਜਾਈ,
ਐਸੇ ਪੂਰੇ ਗੁਰੂ ਦੇ ਕਹਿੰਦੇ ਦਰਸ਼ਨ ਕੀਤਿਆਂ ਪਾਪ ਉਤਰ ਜਾਂਦੇ ਹਨ।
ਮਹਾਂਪੁਰਖ ਗੁਰ ਸਭ ਸੁਖਦਾਈ,
ਉਹ ਮਹਾਂਪੁਰਸ਼ ਪੂਰਾ ਗੁਰੂ ਸਾਰੇ ਸੁਖਾਂ ਨੂੰ ਦੇਣ ਵਾਲਾ ਹੈ।
ਗੁਣ ਖਾਣੀ ਤੇ ਸੁਣ ਅਸਬਾਨੀ,
ਐਸੇ ਬਚਨ ਜਦੋਂ ਗੁਰੂਆਂ ਦੀਆਂ ਕਿਸਮਾਂ ਸੁਣੀਆਂ, ਗੁਣਾਂ ਦੀ ਖਾਣ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਸਾਰਿਆਂ ਨੇ ਤਾਂ,
ਪਰਮ ਪ੍ਰੇਮ ਮੈਂ ਮਤ ਲਪਟਾਨੀ,
ਤੇ ਪੂਰੇ ਪ੍ਰੇਮ ਵਿੱਚ ਸਾਧ ਸੰਗਤ ਜੀ ਉਹਨਾਂ ਦੀ ਮਤ ਭਿੱਜ ਗਈ, ਜਿਹੜੇ ਸਾਹਮਣੇ ਬਹਿ ਕੇ ਮਹਾਰਾਜ ਜੀ ਤੋਂ ਉਪਦੇਸ਼ ਤੇ ਬਚਨ ਸੁਣਦੇ ਪਏ ਸਨ।
ਕਹਿ ਪਦ ਪੰਕਜ ਬਿਨੈ ਬਖਾਨੈ,
ਮਹਾਰਾਜ ਦੇ ਚਰਨ ਫੜ ਕੇ ਉਹਨਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਹੈ।
ਮੁਕਤ ਦਾਨ ਦਾ ਰੂਪ ਪਛਾਣ ਹੈ,
ਕਿਉਂਕਿ ਮੁਕਤੀ ਦਾਤਾ ਜਾਣ ਲਿਆ, ਮੁਕਤੀ ਦਾ ਦਾਨ ਦੇਣ ਵਾਲਾ ਸਰੂਪ ਪਛਾਣ ਲਿਆ ਮਹਾਰਾਜ ਜੀ ਦਾ।
ਭਾਵ ਸਾਗਰ ਮੈਂ ਹੈ ਦੁੱਖ ਭਾਰ,
ਭਾਵ ਸਾਗਰ ਦੇ ਵਿੱਚ ਉਹਨਾਂ ਨੇ ਆਖਿਆ ਮਹਾਰਾਜ ਬੜਾ ਦੁੱਖ, ਭਾਰੀ ਦੁੱਖ ਹੈ।
ਨਿਜ ਕਰਣਾ ਕਰ ਕਰ ਹੋ ਉਧਾਰ,
ਮਹਾਰਾਜ ਸਾਡੀ ਬੇਨਤੀ, ਆਪਣੀ ਕਿਰਪਾ ਕਰਕੇ ਹੁਣ ਸਾਡਾ ਵੀ ਉਧਾਰ ਕਰ ਦਿਓ, ਸਾਡਾ ਭਲਾ ਕਰ ਦਿਓ, ਕਿਉਂਕਿ ਉਹਨਾਂ ਦੀ ਅੱਖ ਨੇ ਪਛਾਣ ਲਿਆ ਭਈ ਇਹ ਪੂਰੇ ਗੁਰੂ ਨੇ, ਸ਼ਾਇਦ ਕਿਰਪਾ ਕਰਨ ਮਹਾਰਾਜ ਆਪਣੀ ਵੀ ਅੱਖ ਖੁੱਲ ਜਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਰੂਪ ਹਨ ਤੇ ਕਿਰਪਾ ਵੀ ਲੋਕ ਛਿਪ ਕੇ ਨਹੀਂ ਕਰਦੇ, ਪ੍ਰਤੱਖ ਹੀ ਕਰਦੇ ਜਿਹੜਾ ਭਾਵਨਾ ਲੈ ਕੇ ਆ ਜਾਵੇ।
ਦੋਹਰਾ ਸਿੱਖ ਆਪਣੇ ਕੀ ਜੀਐ,
ਬੇਨਤੀ ਕੀਤੀ ਮਹਾਰਾਜ ਆਪਣੇ ਸਿੱਖ ਬਣਾ ਲਓ ਜੀ।
ਸ਼ੁਭ ਉਪਦੇਸ਼ ਦ੍ਰਿੜਾਏ,
ਆਪਣਾ ਸ਼ੁਭ ਉਪਦੇਸ਼ ਕਿਰਪਾ ਕਰਕੇ ਪੱਕਾ ਕਰੋ, ਦ੍ਰਿੜ ਕਰੋ ਸਾਡੇ ਮਨ ਵਿੱਚ।
ਜਸ ਤੁਮਰਾ ਸਰਵਣ ਸੁਣਿਓ,
ਮਹਾਰਾਜ ਤੁਹਾਡਾ ਕੰਨਾਂ ਨਾਲ ਤਾਂ ਪਹਿਲਾਂ ਬਹੁਤ ਨਾਮ ਸੁਣਿਆ ਸੀ, ਜਸ ਸੁਣਿਆ ਸੀ, ਵਡਿਆਈ ਸੁਣੀ ਸੀ,
ਤਰਸ ਦੀ ਹੋ ਅਭਿਆਏ,
ਤੇ ਹੁਣ ਤੁਸੀਂ ਕਿਰਪਾ ਕੀਤੀ, ਤਰਸ ਕੀਤਾ, ਰਹਿਮਤ ਕੀਤੀ, ਆਣ ਕੇ ਦਰਸ਼ਨ ਦੇ ਦਿੱਤੇ ਸਾਨੂੰ।
ਜਾਓ ਭਾਈ ਤਿਨਕੇ ਦੇਖ ਦੀਨ ਤਾਂ ਦਿਆਲਾ,
ਮਹਾਰਾਜ ਨੇ ਜਦੋਂ ਦੇਖਿਆ ਭਾਈ ਇਹ ਦੀਨ ਹੋ ਕੇ ਹੁਣ ਬੇਨਤੀ ਕਰਦੇ ਨੇ, ਸਤਿਗੁਰੂ ਜੀ ਦਇਆ ਦੇ ਵਿੱਚ ਘਰ ਵਿੱਚ ਆਏ ਹਨ।
ਦੇਖ ਭਏ ਉਪਦੇਸ਼ ਰਸਾਲ,
ਤੇ ਰਾਸ ਵਾਲਾ ਉਹਨਾਂ ਦੇ ਭਲੇ ਦਾ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਦੇਣ ਲੱਗੇ।
ਜਗਤ ਜਾਣੀਏ ਹਿਰਦੇ ਅਨਿੱਤਾ,
ਕੀ ਉਪਦੇਸ਼ ਦਿੱਤਾ ਮਹਾਰਾਜ ਨੇ? ਆਖਿਆ ਗੁਰਮੁਖੋ ਜੇ ਤਰਨਾ ਤੇ ਸੰਸਾਰ ਨੂੰ ਅਨਿੱਤ ਸਮਝੋ, ਅਸਤ ਸਮਝੋ, ਇਹ ਸਤ ਨਹੀਂ ਹੈ।
ਸਤਨਾਮ ਸਿਮਰੋ ਨਿਤ ਚਿੱਤਾ,
ਤੇ ਨਿਤਾ ਪ੍ਰਤੀ ਪਰਮੇਸ਼ਰ ਦਾ ਨਾਮ ਸਿਮਰਿਆ ਕਰੋ, ਨਾਮ ਸਿਮਰਿਆ ਕਰੋ, ਤੇ ਨਾਮ ਸਿਮਰਨ ਦਾ ਸਮਾਂ ਸਾਧ ਸੰਗਤ ਜੀ ਹੋ ਗਿਆ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਹ ਉਹਨਾਂ ਚਾਲੀਆਂ ਦੇ ਜਿਨ੍ਹਾਂ ਦੇ ਚਰਨਾਂ ਪਿੱਛੇ ਸਾਧ ਸੰਗਤ ਜੀ ਗੁਰੂ ਨੇ ਉਹ ਬਖਸ਼ ਦਿੱਤੇ ਸਨ ਜਿਹੜੇ ਕਾਗਜ਼ ਲਿਖ ਕੇ ਦੇ ਗਏ, ਇਹਨਾਂ ਚਾਲੀਆਂ ਦੇ ਚਰਨਾਂ ਪਿੱਛੇ ਭਲਾ ਗੁਰੂ ਸਾਨੂੰ ਨਾ ਬਖਸ਼ੇਗਾ? ਪਰ ਭਾਵਨਾ ਰੱਖ ਕੇ ਆਇਆ ਕਰੋ, ਜਿਹੜੇ ਆ ਨਹੀਂ ਸਕਦੇ ਦੂਰ ਬੈਠੇ ਘਰ ਬੈਠੇ ਆਨੰਦ ਲਿਆ ਕਰੋ। ਇਹ ਗੁਰੂ ਨੇ ਕਿਰਪਾ ਕੀਤੀ, ਹੁਣ ਉਸ ਸਮੇਂ ਚ ਆਪਾਂ ਵਿਚਰਦੇ ਪਏ ਜਦੋਂ ਸਾਧ ਸੰਗਤ ਜੀ ਆਹ ਦੇਖੋ ਸਾਧਨ ਬਹੁਤ ਉਪਲਬਧ ਨੇ ਇਸ ਵੇਲੇ, ਕੋਈ ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ, ਕਿੰਨਾ ਕੁਝ ਆ। ਜਿਹੜੇ ਦੂਰ ਬੈਠੇ ਗੁਰਮੁਖ ਪਿਆਰੇ, ਉਹ ਲਾਹਾ ਲਓ, ਇਹ ਗੱਲ ਚੇਤੇ ਰੱਖਣ ਵਾਲੀ ਹੈ ਭਾਈ, ਇਹਨਾਂ ਹੀ ਚਾਲੀਆਂ ਦੇ ਚਰਨਾਂ ਪਿੱਛੇ ਉਹ ਬਖਸ਼ ਦਿੱਤੇ ਸਨ ਮਹਾਰਾਜ ਨੇ, ਜਿਹੜੇ ਲਿਖ ਕੇ ਹੀ ਦੇ ਗਏ। ਤੂੰ ਸਾਡਾ ਗੁਰੂ ਨਹੀਂ ਤੇ ਚਲੋ ਆਪਾਂ ਲਿਖ ਕੇ ਤਾਂ ਨਹੀਂ ਦਿੱਤਾ, ਨਮਸਕਾਰ ਤਾਂ ਕਰਦੇ ਪਏ ਹਾਂ, ਤੇ ਬਖਸ਼ੇ ਜਾਵਾਂਗੇ। ਆਇਆ ਕਰੋ, ਵੱਡੀ ਗਿਣਤੀ ਚ ਆਇਆ ਕਰੋ, ਪਰ ਭਾਵਨਾ ਲੈ ਕੇ ਆਇਆ ਕਰੋ। ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।